ਇਹ ਵੱਖਰੀ ਗੱਲ ਹੈ ਕਿ ਉਸਨੂੰ ਸੁਣ ਨਹੀਂ ਰਿਹਾ। ਜੋ ਉਸ ਸਟੇਜ ਤੱਕ ਜਾ ਪਹੁੰਚਿਆ ਉਸਨੂੰ ਸੁਣੇਗਾ, ਬਾਕੀਆਂ ਨੂੰ ਨਹੀਂ ਸੁਣਦਾ। ਹੈ ਉਹ ਸਾਰੇ ਅੰਦਰ ਹੀ, ਬਾਹਰ ਖਿਲਾਮ ਵਿੱਚ ਹੀ ਹੈ, ਅੰਦਰ ਵੀ ਹੈ, ਹਰ ਇੱਕ ਦੇ ਅੰਦਰ ਹੀ ਹੈ, ਧੁਨਾਂ ਚੱਲ ਰਹੀਆਂ। ਮਾਲਕ ਅੰਦਰ ਹੈ ਤੇ ਮਾਲਕ ਦੀ ਆਵਾਜ਼ ਵੀ ਅੰਦਰ ਹੈ, ਬਾਹਰ ਕਿਵੇਂ ਹੋ ਸਕਦੀ? ਜੇ ਮਾਲਕ ਅੰਦਰ ਹੈ ਤੇ ਮਾਲਕ ਦੀ ਧੁਨੀ ਵੀ ਅੰਦਰ ਹੈ, ਉਸਦੀਆਂ ਸੁਰ ਸੰਗੀਤ ਵੀ ਅੰਦਰ ਹੈ।
ਹੁਣ ਜਿਵੇਂ ਅਸੀਂ ਆ ਪੜ੍ਹ ਰਹੇ ਹਰ ਅੰਮ੍ਰਿਤ ਸਰ ਗੁਰ ਪੂਰਿਆ,
ਹਾਂਜੀ ਇਸੇ ਤੇ
ਪੂਰਾ ਸ਼ਬਦ ਹੀ ਹੈ ਨਾ ਇਹ, ਅਗਰ ਪੂਰਾ ਸ਼ਬਦ ਹੀ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਨ ਲੈ ਜਾਏ,
ਮਨ ਦੇ ਵਿੱਚ ਬਹਿ ਗਿਆ।
ਹਾਂ ਇਹ ਹੁਣ ਭਈ ਸੰਗਤ ਦੇ ਵਿੱਚ ਜਾਇਆ ਮਨ ਦੀ ਮੈਲ ਲੱਗਦੀ ਏ। ਸੋ ਇਹ ਜਿਹੜਾ
ਅੰਮ੍ਰਿਤ ਸਰ ਕੀ ਹੈ ਪਹਿਲਾਂ ਦੱਸੋ, ਅੰਮ੍ਰਿਤ ਕਿਸ ਨੂੰ ਕਹਿੰਦੇ ਨੇ?
ਆਤਮਾ ਜਗਾ,
ਆਤਮਾ ਨੂੰ ਅਮਰ ਕਰ ਦੇਣ ਵਾਲਾ। ਸਰ ਨੂੰ ਕੀ ਕਹਿੰਦੇ ਨੇ? ਸਰੋਵਰ। ਹੁਣ ਦੱਸੋ ਜਿਹੜਾ ਨਾਮ ਦਾ ਸਰੋਵਰ ਹੈ ਇਸ ਨੂੰ ਆਖਿਆ ਅੰਮ੍ਰਿਤ ਸਰ। ਹਰਿਮੰਦਰ ਸਾਹਿਬ ਨੂੰ ਕਿਉਂ ਅੰਮ੍ਰਿਤਸਰ ਆਖਿਆ? ਉਸ ਸ਼ਹਿਰ ਦਾ ਨਾਂ ਕਿਉਂ ਅੰਮ੍ਰਿਤਸਰ ਰੱਖਿਆ? ਕਿਉਂਕਿ ਉੱਥੇ ਦਿਨ ਰਾਤ ਨਿਤਾ ਪ੍ਰਤੀ ਕੀਰਤਨ ਚੱਲਦਾ ਹੈ, ਰੱਬ ਦਾ ਕੀਰਤਨ ਚੱਲਦਾ ਹੈ। ਤੋ ਸਰੋਵਰ ਹੈ ਨਾਮ ਦਾ, ਅੰਮ੍ਰਿਤਸਰ ਹੈ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੇ ਕੌਆ ਹੰਸ ਹੋਵੇ। ਕੌਆ ਪਾਣੀ ਚ ਨਹਾਤਿਆਂ ਹੰਸ ਨਹੀਂ ਹੁੰਦਾ। ਕੌਆ ਕੀ ਹੈ? ਕੌਆ ਤੇ ਕਾਲਾ ਮਨ ਹੈ, ਔਗਣਿਆਰਾ ਮਨ ਕੌਆ ਹੈ। ਜਦੋਂ ਨਹਾਉਂਦਾ ਹੈ ਉਸ ਨਾਮ ਸਰੋਵਰ ਵਿੱਚ ਤੋਂ ਹੰਸ ਬਣ ਜਾਂਦਾ ਹੈ, ਭਗਤ ਹੋ ਜਾਂਦਾ ਹੈ। ਕਹਾਣੀਆਂ ਤੇ ਸੰਕੇਤ ਨੇ, ਕਹਾਣੀਆਂ ਤੇ ਇਸ਼ਾਰੇ ਨੇ। ਤੁਸੀਂ ਕਹਾਣੀਆਂ ਫੜਨੀਆਂ ਤੇ ਕਹਾਣੀਆਂ ਫੜੋ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਸਤਵਾਦੀ ਦਾ ਮਤਲਬ ਸਤ ਨੂੰ ਜਾਣਨ ਵਾਲਾ। ਅੰਮ੍ਰਿਤਸਰ ਵਿੱਚ ਬੈਠਾ ਹੈ ਗੁਰੂ ਜੋ ਸਤਪੁਰਖ ਨੂੰ ਜਾਣਨ ਵਾਲਾ ਹੈ। ਗੁਰੂ ਰਾਮਦਾਸ ਦੀ ਸੋਭਾ ਵਿੱਚ ਇਹ ਸ਼ਬਦ ਉਚਾਰਿਆ ਸੀ, ਅੰਮ੍ਰਿਤਸਰ ਸਤਿਗੁਰ ਸਤਵਾਦੀ। ਅੰਮ੍ਰਿਤਸਰ ਵਿੱਚ ਉਸ ਸ਼ਹਿਰ ਵਿੱਚ ਸਤਿਗੁਰ ਸਤਵਾਦੀ ਬੈਠਾ ਹੈ ਜੋ ਸਤ ਨਾਲ ਜੁੜਿਆ ਹੈ, ਜੋ ਪਰਮੇਸ਼ਰ ਨਾਲ ਜੁੜਿਆ ਹੈ। ਔਰ ਉਸਦੀ ਬਾਣੀ ਵਿੱਚ ਨਾਤਿਆਂ ਕੌਆ ਹੰਸ ਹੋਵੇ। ਕਾਂ ਵਰਗਾ ਕਾਲਾ ਮਨ, ਕਾਂ ਵਰਗਾ ਕਾਲਾ ਬੰਦਾ ਉੱਥੇ ਹੰਸ ਹੋ ਕੇ ਨਿਕਲਦਾ ਹੈ, ਪਵਿੱਤਰ ਹੋ ਕੇ ਨਿਕਲਦਾ ਹੈ। ਭਾਵ ਜਿਹੜਾ ਨਾਮ ਜਪਦਾ ਹੈ ਬਾਣੀ ਨਾਲ ਜੁੜਦਾ ਹੈ, ਹੰਸ ਹੋ ਕੇ ਨਿਕਲਦਾ ਹੈ, ਭਗਤ ਬਣ ਕੇ ਨਿਕਲਦਾ ਹੈ। ਹਾਂਜੀ ਤਾਂ ਹੁਣ ਕੀ ਆਖ ਰਹੇ ਨੇ?
ਅੰਮ੍ਰਿਤਸਰ ਗੁਰ ਪੂਰਿਆ ਮਿਲ ਸੰਗਤ ਹੀ ਮਨ ਲੈ ਜਾਏ।
ਇੱਕ ਮਿੰਟ ਮੈਂ ਤੁਕ ਲੱਭਾ ਕਿੱਥੇ ਹੈ?
ਸੱਤਵੀਂ।
ਹਾਂਜੀ ਹਰ ਅੰਮ੍ਰਿਤਸਰ ਗੁਰ ਪੂਰਿਆ, ਪੂਰਿਆ ਦਾ ਮਤਲਬ ਹੈ ਭਰਿਆ ਹੈ। ਹਰਿ ਅੰਮ੍ਰਿਤਸਰ ਗੁਰ, ਗੁਰ ਗੁਰੂ ਨੇ, ਗੁਰੂ ਨੇ ਹਰੀ ਦਾ ਨਾਮ ਰੂਪੀ ਅੰਮ੍ਰਿਤ ਸਰੋਵਰ ਭਰ ਰੱਖਿਆ। ਗੁਰੂ ਨੇ ਹਰੀ ਦਾ ਨਾਮ ਰੂਪੀ ਆਤਮਕ ਸਰੋਵਰ ਭਰ ਰੱਖਿਆ, ਪੂਰਿਆ ਭਰ ਕੇ ਰੱਖਿਆ। ਮਿਲ ਸੰਗਤੀ, ਫਿਰ ਦੱਸ ਦਿੱਤਾ ਸੰਗਤੀ। ਜੇ ਹੁਣ ਪਾਣੀ ਸਰੋਵਰ ਗਿਣਦੇ ਹੋ ਤੇ ਫਿਰ ਸੰਗਤ ਦੀ ਲੋੜ ਹੀ ਕੋਈ ਨੀ ਉੱਥੇ, ਫਿਰ ਤੇ ਪਾਣੀ ਦੀ ਲੋੜ ਹੈ, ਪਾਣੀ ਦੀ ਡੁੱਬੀ ਦੀ ਲੋੜ ਹੈ, ਫਿਰ ਸੰਗਤ ਦੀ ਲੋੜ ਕਿੱਥੇ ਆ ਗਈ? ਨਾਮ ਨਾਲ ਸੰਗਤ ਹੁੰਦੀ ਹੈ। ਸੰਗਤ ਕਿੱਥੇ ਆਉਂਦੀ ਹੈ? ਜਿੱਥੇ ਜਪੀਦਾ ਹੈ, ਤਾਂ ਫਿਰ ਨਾਮ ਦੀ ਗੱਲ ਹੈ। ਨਹੀਂ ਤੇ ਆਖਦੇ ਫਿਰ ਮਿਲ ਪਾਣੀ ਮਲ ਧੋਏ, ਮੈਲ ਲਾ ਲਓ ਮਲ ਮਲ ਕੇ ਪਾਣੀ ਨਾਲ। ਨਹੀਂ, ਮਿਲ ਸੰਗਤੀ, ਫਿਰ ਗੁਰੂ ਦੀ ਸੰਗਤ ਵਿੱਚ ਜਿੱਥੇ ਜਪਿਆ ਜਾਂਦਾ ਉੱਥੇ ਮਿਲ ਕੇ, ਉੱਥੇ ਬਹਿ ਕੇ ਮਲ ਲੈ ਜਾਏ, ਮਨ ਦੀ ਮੈਲ ਲੈ ਜਾਂਦੀ ਹੈ। ਹਾਂਜੀ
ਮਨ ਕਰਹਲਾ ਮੇਰੇ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣਾਏ।
ਸੁਣਾਏ ਦਾ ਮਤਲਬ ਹੈ ਆਪਣੇ ਆਪ ਨੂੰ ਸੁਣਾ। ਇੱਥੇ ਸੁਣਾਏ ਦਾ ਕੀ ਮਤਲਬ ਹੈ? ਆਪਣੇ ਆਪ ਨੂੰ ਸੁਣਾ, ਪੱਕੀ ਕਰ, ਦ੍ਰਿੜ ਕਰ। ਐ ਮੇਰੇ ਬੇਕਾਬੂ ਮਨ, ਐ ਮੇਰੇ ਪਿਆਰੇ ਮਨ, ਇੱਕ ਗੁਰ ਕੀ ਸਿੱਖ ਸੁਣਾਏ। ਗੁਰੂ ਦੀ ਸਿੱਖਿਆ ਆਪਣੇ ਆਪ ਨੂੰ ਸੁਣਾ, ਬਾਰ ਬਾਰ ਸੁਣਾ, ਭਾਵ ਪੱਕੀ ਕਰ ਲੈ, ਦ੍ਰਿੜ ਕਰ ਲੈ, ਪੱਲੇ ਬੰਨ ਲੈ। ਗੁਰੂ ਦੀ ਸਿੱਖਿਆ ਆਪਣੇ ਆਪ ਨੂੰ ਬਾਰ ਬਾਰ ਸੁਣਾ, ਪੱਕੀ ਕਰ ਲੈ, ਦ੍ਰਿੜ ਕਰ ਲੈ, ਪੱਲੇ ਬੰਨ ਲੈ। ਹਾਂਜੀ,
ਇਹ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ।
ਤੇ ਗੁਰੂ ਦੀ ਸਿੱਖਿਆ ਕੀ ਹੈ? ਇਹ ਮੋਹ ਮਾਇਆ ਪਸਰਿਆ, ਇਹ ਮਾਇਆ ਦਾ ਮੋਹ, ਇਸ ਦਾ ਪਸਾਰਾ ਹੈ ਹਰ ਥਾਈ। ਮਾਇਆ ਦੇ ਮੋਹ ਦਾ ਪਸਾਰਾ ਹੈ ਹਰ ਥਾਈ। ਇਹ ਮੋਹ ਮਾਇਆ ਪਸਰਿਆ, ਮਾਇਆ ਦਾ ਮੋਹ ਕੁੱਲ ਸੰਸਾਰ ਵਿਚ ਪਸਰਿਆ ਹੋਇਆ ਹੈ, ਫੈਲਿਆ ਹੋਇਆ ਹੈ। ਪਸਰਿਆ ਤੋਂ ਭਾਵ ਹੈ ਫੈਲਿਆ ਹੋਇਆ, ਹਰ ਜਗ੍ਹਾ ਮਾਇਆ ਦਾ ਮੋਹ ਚੱਲ ਰਿਹਾ ਹੈ।
ਅੰਤ ਸਾਥ ਨਾ ਕੋਈ ਜਾਏ,
ਅੰਤੀ ਸਾਥ, ਅੰਤ ਨਹੀਂ ਅੰਤੀ, ਅੰਤ ਵੇਲੇ, ਇੱਥੇ ਵੀ ਬਿੰਦੀ ਬੋਲੇਗੀ ਉੱਤੇ, ਅੰਤੀ ਸਾਥ ਨਾ ਕੋਏ ਜਾਏ, ਅੰਤ ਵੇਲੇ ਕਿਸੇ ਦੇ ਨਾਲ ਨਹੀਂ। ਇਹ ਮਾਇਆ ਦਾ ਮੋਹ ਜਾਣਾ ਹੈ, ਮਾਇਆ ਅੰਤ ਵੇਲੇ ਕਿਸੇ ਦੇ ਨਾਲ ਨਹੀਂ ਜਾਂਦੀ। ਅੰਤੀ ਸਾਥ ਨਾ ਕੋਈ ਜਾਏ, ਅੰਤ ਵੇਲੇ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ। ਇਸ ਕਰਕੇ ਇਹ ਮਾਇਆ ਦਾ ਜੋ ਪਸਾਰਾ ਹੈ, ਮਾਇਆ ਦੇ ਮੋਹ ਦਾ ਪਸਾਰਾ, ਇਸ ਤੋਂ ਬਚ। ਹਾਂਜੀ,
ਮਨ ਕਰਹਲਾ ਮੇਰੇ ਸਾਜਨਾ, ਹਰ ਖਰਚ ਲਿਆ ਪਤ ਪਾਏ।
ਮਨ ਕਰਹਲਾ ਮੇਰੇ ਸਾਜਨਾ, ਸਾਜਨ ਮਿੱਤਰ ਸੱਜਣ, ਹਰ ਖਰਚ, ਹਰੀ ਨਾਮ ਦਾ ਖਰਚ ਲਿਆ, ਲਿਆ ਇਕੱਠਾ ਕਰ, ਪੱਲੇ ਬੰਨ ਲੈ, ਇਸ ਤਰ੍ਹਾਂ ਪਤ ਪਾਏ, ਇਸ ਤਰ੍ਹਾਂ ਤੂੰ ਇੱਜ਼ਤ ਪਾਏਗਾ। ਜੇ ਹਰੀ ਦੇ ਨਾਮ ਰੂਪੀ ਖਰਚ ਨੂੰ ਪੱਲੇ ਬੰਨ ਲਏਗਾ ਮਾਇਆ ਦੀ ਥਾਂ, ਤੇ ਤੂੰ ਹਰੀ ਦੇ ਦਰ ਤੇ ਇੱਜ਼ਤ ਪਾ ਲਏਗਾ। ਹਾਂਜੀ,
ਹਰ ਦਰ ਕੇ ਪੈਨ ਆਈਏ, ਹਰ ਆਪ ਲਿਆ ਗੱਲ ਆਏ।
ਹਰੀ ਦਰ ਗਏ ਪਹਿਨਾਇਆ, ਪਹਿਨਾਇਆ,
ਪਹਿਨਾਇਆ,
ਪਹਿਨਾਇਆ ਜਾਣਾ ਦਾ ਮਤਲਬ ਹੁੰਦਾ ਹੈ ਸਿਰੋਪਾ ਮਿਲਣਾ। ਹਰੀ ਦਰਗੇ ਪਹਿਨਾਇਆ, ਹਰੀ ਦੀ ਦਰਗਾਹ ਵਿਚ ਤੈਨੂੰ ਸਿਰੋਪਾ ਮਿਲੇਗਾ, ਤੈਨੂੰ ਇੱਜ਼ਤ ਮਿਲੇਗੀ, ਉਥੇ ਤੂੰ ਪਹਿਨਾਇਆ ਜਾਏਗਾ। ਹੁਣ ਪਹਿਨਾਇਆ ਮੈਂ ਕਿਉਂ ਸਮਝਾ ਦੇਵਾਂ, ਇਹ ਵੀ ਪਹਿਨਾਇਆ ਦਾ ਮਤਲਬ ਕੀ ਹੈ, ਕਿੱਥੋਂ ਆਇਆ ਲਫ਼ਜ਼ ਪਹਿਨਾਇਆ, ਕਿਉਂ ਬਾਰ ਬਾਰ ਸਤਿਗੁਰੂ ਸਿਰੋਪਾ ਦੀ ਥਾਂ ਪਹਿਨਾਇਆ ਲਿਖਦੇ ਨੇ? ਪੁਰਾਣੇ ਸਮਿਆਂ ਚ ਜਿਸ ਸਿੱਖ ਨੂੰ ਗੁਰੂ ਨੇ ਇੱਜ਼ਤ ਬਖਸ਼ਣੀ ਹੁੰਦੀ ਸੀ ਤਾਂ ਕਿਵੇਂ ਬਖਸ਼ਦੇ ਸਨ? ਤੁਹਾਨੂੰ ਸਮਝਾਵਾਂ, ਦੀਵਾਨ ਦੇ ਵਿੱਚ ਸਿੱਖ ਨੂੰ ਸੱਦਿਆ ਕਰਦੇ ਸਨ, ਤੇ ਫਿਰ ਸਿਰ ਤੋਂ ਪੈਰ ਤੱਕ ਦੇ ਜਾਮੇ ਦਿੰਦੇ ਸਨ, ਪੱਗ ਤੋਂ ਲੈ ਕੇ ਜੁੱਤੀ ਤੱਕ। ਤਾਂ ਆਇਆ ਸਿਰ ਪਾਓ, ਸਿਰ ਪਾਓ ਤੋਂ ਸਿਰੋ ਪਾਓ, ਸਿਰ ਤੋਂ ਲੈ ਕੇ ਪੈਰ ਤੱਕ ਦੇ ਵਸਤਰ, ਪੱਗ ਤੋਂ ਲੈ ਕੇ ਜੁੱਤੀ ਤੱਕ ਸਭ ਕੁਝ ਦੇਣਾ। ਔਰ ਆਪ ਹੱਥੀ ਪਹਿਨਾਉਂਦੇ ਸਨ, ਕੁੜਤਾ ਆਪ ਪਹਿਨਾਉਂਦੇ ਸਨ, ਪੱਗ ਆਪ ਸਿਰ ਤੇ ਬੰਨਦੇ ਸਨ। ਇਸ ਤਰ੍ਹਾਂ ਇੱਜ਼ਤ ਮਾਣ ਬਖਸ਼ਦੇ ਸਨ ਸਿੱਖ ਨੂੰ, ਜਿਵੇਂ ਆਪਾਂ ਕਿਸੇ ਬੱਚੇ ਨੂੰ ਪੱਗ ਸਿਰ ਤੇ ਬੰਨ ਕੇ ਦੇਣੇ। ਗੁਰੂ ਇਸ ਤਰ੍ਹਾਂ ਇੱਜ਼ਤ ਬਖਸ਼ਦਾ ਸੀ ਸਿੱਖ ਨੂੰ, ਇਸ ਤਰ੍ਹਾਂ ਸਤਿਗੁਰੂ ਇੱਜ਼ਤ ਬਖਸ਼ਿਆ ਕਰਦੇ ਸਨ। ਪਹਿਨਾਇਆ ਤਾਂ ਕਿਉਂਕਿ ਗੁਰੂ ਆਪ ਪਹਿਨਾਉਂਦੇ ਸਨ, ਤਾਂ ਪਹਿਨਾਇਆ ਲਿਖਦੇ ਨੇ। ਇਵੇਂ ਜਿਵੇਂ ਉੱਥੇ ਪਰਮੇਸ਼ਰ ਤੈਨੂੰ ਪਹਿਨਾਏਗਾ, ਸਾਰਿਆਂ ਦੇ ਵਿੱਚ ਤੈਨੂੰ ਪਹਿਨਾਏਗਾ, ਭਾਵ ਕੀ ਹੈ, ਤੇਰੀ ਸੋਭਾ ਹੋਏਗੀ। ਹਾਂਜੀ,
ਆਪਾਂ ਭਾਸ਼ਾ ਨੂੰ ਇੱਕ ਪੱਗ ਦੇ ਕੇ ਟਾਲ ਚੜ੍ਹਨੇ, ਹਰ ਦਰਗੇ ਪਹਿਨਾਇਆ, ਹਰ ਆਪ ਲਿਆ ਗੱਲ ਆਏ।
ਸਸਤਾ ਪੈਂਦਾ ਨਾ ਗਾ, ਹਰੀ ਆਪ ਲਿਆ ਗੜ ਲਾਏ। ਔਰ ਸਿਰਫ ਪਹਿਨਾਏਗਾ ਨਹੀਂ, ਸਿਰਫ ਬਸਤਰ ਹੀ ਨਹੀਂ ਬਖਸ਼ੇਗਾ, ਸਗੋ ਤੈਨੂੰ ਗੜ ਨਾਲ ਲਾ ਲਏਗਾ, ਖੁਦ ਆਪ ਤੈਨੂੰ ਗੜ ਨਾਲ ਲਾ ਲਏਗਾ। ਹਰੀ ਆਪ ਲਿਆ ਗੜ ਲਾਏ, ਹਾਂਜੀ ਤੈਨੂੰ ਗੜ ਨਾਲ ਲਾ ਲਵੇਗਾ। ਹਾਂਜੀ,
ਮਨ ਕਰ ਹਲਾ ਗੁਰ ਮੰਨਿਆ, ਗੁਰਮੁਖ ਕਾਰ ਕਮਾਏ।
ਮਨ ਕਰ ਹਲਾ ਗੁਰ ਮੰਨਿਆ, ਗੁਰ ਮੰਨਿਆ ਦਾ ਮਤਲਬ ਗੁਰੂ ਵਿੱਚ ਜਿਹਦਾ ਮਨ ਮੰਨ ਗਿਆ, ਗੁਰ ਮੰਨਿਆ ਜਿਹਦਾ ਮਨ ਗੁਰੂ ਵਿੱਚ ਮੰਨ ਗਿਆ। ਗੁਰ ਦੇਖਿਆ ਗੁਰੂ ਨੂੰ, ਰਾਰੇ ਨੂੰ ਸਿਆਰੀ ਲੱਗੀ ਹੈ ਨਾ, ਗੁਰੂ ਨੂੰ ਮੰਨਿਆ, ਗੁਰੂ ਦੇ ਵਿੱਚ ਮਨ ਮੰਨਿਆ, ऐ मेरे बेकाबू मन, जे तू गुरु विच मन जाए तो फिर की होएगा, गुरमुखी कार कमाए अते गुरु दी सिख्या तू कमाए। ऐ मेरे मन, ते जे तू गुरु दी गल मन जाए ते ओ सिख्या गुरु दी कमाउन लग पाए। भाव सिख्या मन लैनी इना काफी नहीं कि कह दिता मैं ते मन लई है, ते कमाए कार कमाए, कार कमाए सिख्या कमाउनी अमल च लै आउनी। हां जी,
गुर आगे कर जोदड़ी या नानक हर मेलाए,
गुर आगे कर जोदड़ी जन नानक हरी मिलाए। गुरु गुरु विच मन मने, गुरु दी सिख्या कमाए, ते फिर उथे काफी नहीं, फिर गुरु आगे कर जोदड़ी। जोदड़ी की अरदास, फिर गुरु अगे खलो के अरदास करी। की अरदास करी? खैर जो ते फिर दो मिनट बाद भी हिल जाएगा, केड़ी काली है पहला तुक समझ लो। आदो जाले होनी तो उन्हें काली पह जाती है, शिफ्ट करने दो मिनट ठहर के हो जाएगा। गुरु आगे कर जोदड़ी, गुरु अगे हाथ जोड़ के बेनती करी। की बेनती करी? जन नानक हरी मिलाए, मैं जन नू जन, मैं जन नू, मैं सेवक नू हरी, हे हरी, मैं सेवक नू हरी मिलाए, हरी दा मिलाप बख्श दे। गुरु अगे फिर खड़ो के अरदास करी, हे गुरु तू हन मैनू प्रभु नाल भी मिला दे। मैं जन नू हरी मिलाए, मैं सेवक नू हरी दा मिलाप भी बख्श दे। ऐसी अरदास करी गुरु अगे हाथ जोड़ के। हां जी,
लोहड़ी महला चौथा। मन कर हला विचारिया, विचार देख समाल, मन फिर टके मन वासिया, फिर गुरमती हृदय निहाल। मन कर हला गुरु गोबिंद समाल रहाओ, मन कर हला विचारिया, मन मुख फात्या महा जाल, गुरुमुखी प्राणी मुक्त है हर हर नाम समाल। मन करला मेरे प्यारिया, सत्संगत सतगुर पाल, सत्संगत लग हर त्याईया, हर हर चला तेरे नाल। मन करला वडभागिया, हर एक नदर निहाल, आप चढ़ाए छुटिया सतगुर चरण समाल। मन करला मेरे प्यारिया, विच देही जोत समाल, गुरु नौ निध नाम विखालिया, अरदास करी दयाल। मन कर हला तू चंचला, चितराई छट विकराल, हर हर नाम समाल तू हर मुक्ति करे अंतकाल। मन कर हला वट भागिया, ज्ञान रतन संभाल, गुर ज्ञान खड़ग हथ तारिया, जम मारियाड़ा जमकाल। अंत निधान मन कर हले, परम भवै बाहर भाल, गुरबख पूरा भेटिया हर सज्जन लदड़ा नाल। रंग रतड़े मन कर हले, हर रंग सदा संभाल, हर रंग कदे ना उतरे गुर सेवा शब्द संभाल। हम पाखी मन कर हले, हर थरवर पुरख अकाल, बटभागी गुरमुखी पाया बटभागी गुरमुखी पाया, जन नानक नाम संभाल।
हम तुहानू दस दवां किस ए जो शब्द ने दो, ए दोनों शब्द मन कर हले ते नाल शुरू हुंदे ने, और इन्हां शब्दां नूं इसे तरह ही जाना जांदा है करहला। करहले दे दो शब्द ने, दो शब्द ने जिहड़े करहले तो शुरू हुंदे ने। इन्हां नूं आख्या जांदा बाणी च करहले, बाणी च इन्हां नूं एड्रेस भी इसे तरह ही कीता जांदा करहले। और मन नु ही संबोधन है, बेकाबू मन नु ही एड्रेस कीते गए। तो आओ देखिए, फिर कहंदे ने चौथे पातशाह दे ने दोनों शब्द, मन कर हला
विचारिया
विचारिया। आ देखो फिर आया दोबारा विचारिया विचारिया। जेते जे की आख्या सी, तू विचारवान बन जा, तू समझदार बन जा, तू होश कर जरा विचारिया, तू जरा विचार के वेख, विचारवान हो जा, तू विचारवान बन जा। फिर आख्या विचार देख, संभल के देख, होश करके वेख, होश विच आ जा जरा, विचार देख, विचार के देख, होश करके देख, संभल के देख, संभाल ते कर की, होश करके करना की है, चेते करना है प्रभु नु। तो आख्या संभाल, होश किसनु आख्या, प्रभु नु चेते करना, माया दे विच माया नु चेते करन दी थां प्रभु नु चेते करना, ए है होश, ए है विचारवान होना। माया दी सोच छड़ दे, प्रभु दी सोच फड़ लै, ए है विचारवान हो जाना, ए है होश विच आ जाना। तो कहंदे ने मन कर हला विचारिया, विचार देख, होश करके देख, ते होश की है संभाल, प्रभु नु चेते कर। बेहोशी है उस नु भूल जाना, होश है उस नु चेते करना। हांजी,
बन फिर टके बनवासिया, फिर गुरमत हृदय निहाल।
बनवासिया किसनु आखी दा है? बनवासिया जो बन दा वासी हो, जो जंगलां च रहिंदा हो। बनवासिया कौन है? जिदा बन विच वास है वो बनवासिया। बन फिर थके बनवासिया, बनवासिया किसनु आख्या? मन नु। ऐ मना जंगलां च भी पटक के देख लिया, जंगलां विच पटक के थक के वेख लिया है। बन फिर थके बनवासिया, तो कहने ने बना विच ते कोई नहीं, उथे ते फिर के थक के वेख लिया, उथे नहीं है कुछ भी। फिर गुरमती हृदय निहाल, उथे ते पटक के वेख लिया है, हुण जरा अंदर जाके वेख, हुण पिर नू हिरदे विच वेख के वेख, उथे ते पटक के वेख लिया, उथे ते तू थक गया, कुछ नहीं मिलिया, हुण अंदर जाके वेख, अपने अंदर जाके देख। फिर पिर पिर नू परमेश्वर नू गुरमती गुरु दी मत लैके हृदय अपने हिरदे विच निहाल वेख। जंगलां च बहुत पट के वेख लिया, थक गया हुण तू, उथे कुछ नहीं मिलिया, हुण अपने अंदर जाके देख, हिरदे च जाके देख। हिरदे च किवें जाएगा? गुरु दी मत नाल, गुरु दी मत नाल अपने हिरदे च उतरना सिखेगा। उथे जाके वेख, हुण उथे जाके वेख। बाहर ते कहंदे ने तू थक गया, पटक पटक के जंगलां च देख लिया तू पटक के, उथे कुछ नहीं लब्भा, हुण अंदर जाके वेख। अंदर जाएगा गुरु दी मत नाल, उथे देख की लभदा है? निहाल, निहाल। हां जी,
मन कर
निहाल दा मतलब इत्थे है वेखना। हां जी,
मन करहला गुरु गोविंद समाल,
मन करहला गुर गोविंद समाल। गुर गोविंद, गुरु जो गोविंद रूप है उसका लड़ फड़। गुर गोविंद लिखिया, गुरु जो गोविंद का रूप है, गुरु जो परमेश्वर का रूप है, ओदा लड़ फड़ संभाल, उसदे लड़ लग, उसनू याद कर, उसदे लड़ लग। ऐ मेरे बेकाबू मन, गुर गोविंद, गुर गोविंद क्यों आखीदा है? गुरु जो गोविंद वर्गा है, गुरु जो प्रभु वर्गा है, गुरु जो परमेश्वर वर्गा है, उसदे लड़ लग, उसनू संभाल। हां जी,
चेते करना।
हां जी,
रहो मन करहला विचारिया, मनमुख फत्या महाजाल पाल। महाजाल
मन करहला है बेकाबू मन, विचारिया विचारवान बन जा, देख मनमुख फाथिया महाजाल। वेखता सही मनमुख बंदा ते माया दे जाल च ही फसिया रहिंदा, इस करके तू ते छड़ दे माया दा जाल। कहिंदे ने वेख मनमुख माया दे जाल विच फसिया रहिंदा है। मनमुख फाथिया महा, महा कहिंदे ने वड्डा, ए बड़ा वड्डा जो माया दा जाल है, इस विच मनमुख फसिया है। तो तू जरा विचारवान हो जा, तू संभल जा, तू ना फस जावे।
ਗੁਰਮੁਖੀ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ।
ਇਸ ਜਾਲ ਤੋਂ ਮੁਕਤ ਕਿਵੇਂ ਹੋਈਦਾ ਹੈ, ਮਾਇਆ ਦੇ ਜਾਲ ਤੋਂ ਮੁਕਤ ਕਿਵੇਂ ਹੋਈਦਾ ਹੈ? ਗੁਰਮੁਖੀ ਪ੍ਰਾਣੀ ਮੁਕਤ ਹੈ। ਇਹ ਬੰਦੇ ਇਹ ਮਾਇਆ ਦੇ ਜਾਲ ਤੋਂ ਮੁਕਤੀ ਪਾਣੀ ਹੈ ਤਾਂ ਗੁਰਮੁਖੀ ਹੋ ਜਾ, ਗੁਰੂ ਦੀ ਸਿੱਖਿਆ ਲੈ। ਗੁਰਮੁਖੀ ਪ੍ਰਾਣੀ ਮੁਕਤ ਹੈ, ਮਾਇਆ ਦੇ ਜਾਲ ਤੋਂ ਬੰਦਾ ਗੁਰੂ ਦੀ ਸਿੱਖਿਆ ਨਾਲ ਮੁਕਤ ਹੁੰਦਾ ਹੈ। ਹਾਂਜੀ, ਹਰ ਹਰ ਨਾਮ ਸਮਾਲ, ਹਰੀ ਦਾ ਨਾਮ ਚੇਤੇ ਕਰ ਕਰਕੇ ਗੁਰੂ ਦੀ ਸਿੱਖਿਆ ਪਾ ਕੇ ਕੋਈ ਇਸ ਮਾਇਆ ਦੇ ਜਾਲ ਤੋਂ ਮੁਕਤ ਹੁੰਦਾ ਹੈ। ਹਾਂਜੀ,
ਮਨ ਕਰ ਹਲਾ ਮੇਰੇ ਪਿਆਰਿਆ ਸਤਸੰਗਤ ਸਤਿਗੁਰ ਭਾਲ।
ਹਾਂਜੀ, ਤੂੰ ਜੇ ਮੈਂ ਪੜਾਂ ਤਾਂ ਇਸ ਨੂੰ ਇਉਂ ਪੜਾਂਗਾ, ਮਨ ਕਰ ਹਲਾ ਮੇਰੇ ਪਿਆਰਿਆ ਸਤਸੰਗਤੀ ਸਤਿਗੁਰ ਭਾਲ, ਸਤਸੰਗਤ ਵਿਚ ਸਤਿਗੁਰੂ ਨੂੰ ਭਾਲ। ਮਨ ਕਰ ਹਲਾ, ਐ ਮੇਰੇ ਬੇਕਾਬੂ ਮਨ, ਐ ਮੇਰੇ ਪਿਆਰੇ ਮਨ, ਸਤਸੰਗਤੀ ਸਤਿਗੁਰ ਭਾਲ, ਸਤਸੰਗਤ ਵਿਚ ਬਹਿ ਕੇ ਗੁਰੂ ਦੀ ਸਿੱਖਿਆ ਲੈ ਕੇ ਤੂੰ ਪਰਮੇਸ਼ਰ ਨੂੰ ਪਾਲ। ਹਾਂਜੀ,
ਸਤਸੰਗਤ ਲੱਗ ਹਰ ਧਿਆਈ ਹੈ ਹਰ ਹਰ ਚੱਲੇ ਤੇਰੇ ਨਾਲ।
ਸਤਸੰਗਤ ਲੱਗ ਹਰ ਧਿਆਈ ਹੈ, ਗੁਰੂ ਦੀ ਸੰਗਤ ਵਿਚ ਲੱਗ ਕੇ, ਸੰਤ ਜਨਾਂ ਦੀ ਸੰਗਤ ਵਿਚ ਲੱਗ ਕੇ ਹਰੀ ਨੂੰ ਚੇਤੇ ਕਰੀਏ, ਧਿਆਈ ਹੈ ਚੇਤੇ ਕਰੀਏ। ਇਸ ਤਰ੍ਹਾਂ ਹਰੀ ਦਾ ਨਾਮ ਲਿਆ ਹੋਇਆ ਚੱਲੇ ਤੇਰੇ ਨਾਲ, ਹਰੀ 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 ਕੀ ਨਾਮ ਜਪਿਆ ਹੋਇਆ, ਸਤਸੰਗਤ ਵਿਚ ਬਹਿ ਕੇ ਨਾਮ ਜਪਿਆ ਹੋਇਆ, ਚੱਲੇ ਤੇਰੇ ਨਾਲ, ਤੇਰੇ ਨਾਲ ਸਾਥ ਦੇਵੇਗਾ, ਤੇਰੀ ਆਤਮਾ ਦਾ ਸਾਥ ਦੇਵੇਗਾ। ਹਾਂਜੀ,
ਮਨ ਕਰ ਹਲਾ ਵਡਭਾਗੀਆ ਹਰੇਕ ਨਦਰ ਨਿਹਾਲ।
ਮਨ ਕਰ ਹਲਾ ਵਡਭਾਗੀਆ ਹਰੇਕ ਨਦਰ ਨਿਹਾਲ। ਐ ਮੇਰੇ ਬੇਕਾਬੂ ਮਨ, ਤੂੰ ਵਡਭਾਗੀ ਹੋ ਜਾ। ਕਿਸ ਤਰ੍ਹਾਂ? ਹਰੇਕ ਨਦਰ ਨਿਹਾਲ, ਇੱਕ ਪ੍ਰਭੂ ਦੀ ਨਦਰ ਪਾ ਕੇ, ਇੱਕ ਪ੍ਰਭੂ ਦੀ ਮਿਹਰ ਪਾ ਕੇ ਤੂੰ ਵੀ ਵਡਭਾਗੀ ਹੋ ਜਾ। ਹਾਂਜੀ,
ਆਪ ਛਡਾਏ ਛੁੱਟੀਐ ਸਤਿਗੁਰ ਚਰਨ ਸਮਾਲ।
ਆਪ ਛਡਾਏ ਛੁੱਟੀਐ, ਅਕਾਲ ਪੁਰਖ ਮਿਹਰ ਕਰੇ ਆਪ ਹੀ ਮਾਇਆ ਦੇ ਜਾਲ ਤੋਂ ਛੁਡਾਵੇ ਤਾਂ ਛੁੱਟੀ ਦਾ ਹੈ। ਆਪ ਛਡਾਏ ਤਾਂ ਛੁੱਟੀਐ, ਕਿਸ ਤੋਂ? ਮਾਇਆ ਦੇ ਜਾਲ ਤੋਂ। ਹੁਣ ਤੱਕ ਮਾਇਆ ਦੇ ਜਾਲ ਦੀ ਗੱਲ ਆਈ ਹੈ, ਕਹਿੰਦੇ ਨੇ ਆਪ ਛਡਾਏ, ਕਿੱਥੋਂ ਛਡਾਏ? ਮਾਇਆ ਦੇ ਜਾਲ ਤੋਂ। ਤਾਂ ਛੁੱਟੀਏ, ਤਾਂ ਹੀ ਛੁਟਕਾਰਾ ਮਿਲਦਾ ਹੈ ਮਾਇਆ ਦੇ ਜਾਲ ਤੋਂ। ਸਤਿਗੁਰ ਚਰਨ ਸੰਭਾਲ, ਇਸ ਕਰਕੇ ਤੂੰ ਗੁਰੂ ਦੇ ਚਰਨਾਂ ਨਾਲ ਜੁੜ ਜਾ, ਉਸ ਦੀ ਮਿਹਰ ਦਾ ਸਦਕਾ ਤੂੰ ਮਾਇਆ ਦੇ ਜਾਲ ਤੋਂ ਛੁੱਟੇਗਾ, ਉਹ ਛੁਡਾਏਗਾ ਤੇ ਛੁੱਟੇਗਾ। ਹਾਂਜੀ,
ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਲ।
ਮਨ ਕਰ ਹਲਾ ਮੇਰੇ ਪਿਆਰਿਆ, ਐ ਮੇਰੇ ਪਿਆਰੇ ਬੇਕਾਬੂ ਮਨ, ਵਿੱਚ ਦੇਹੀ ਆਪਣੇ ਸਰੀਰ ਅੰਦਰ ਹੀ, ਆਪਣੀ ਦੇਹੀ ਅੰਦਰ ਹੀ, ਆਪਣੇ ਸਰੀਰ ਅੰਦਰ ਹੀ ਜੋਤ, ਪ੍ਰਭੂ ਦੀ ਜੋਤ ਸੰਭਾਲ, ਚੇਤੇ ਕਰ, ਪ੍ਰਭੂ ਦੀ ਜੋਤ ਨੂੰ ਆਪਣੇ ਅੰਦਰ ਹੀ ਚੇਤੇ ਕਰ। ਇੱਥੇ ਸੰਭਾਲ ਦਾ ਅਰਥ ਤੁਸੀਂ ਲੱਭ ਵੀ ਲੈ ਸਕਦੇ ਹੋ ਜਾਂ ਢੂੰਡ। ਹਾਂਜੀ,
ਗੁਰੂ ਨਾਨਕ ਨਾਮ
ਨਹੀਂ ਖੁੱਲੇ, ਯਾਦ ਨਾਲ ਹੀ ਲੱਭੀਦਾ ਹੈ।
ਵਿੱਚ ਦੇਹੀ ਜੋ ਸਮਾਨ ਆਪਣੇ ਦੇਹੀ ਦੇ ਵਿੱਚ ਹਰਮੰਦਰ ਦੇ,
ਹਾਂਜੀ, ਯਾਦ ਨਾਲ ਹੀ, ਉਸਦੇ ਸਿਮਰਨ ਨਾਲ ਹੀ ਪਾਲੇ ਨਾ।
ਗੁਰੂ ਨਾਨਕ ਨਾਮ ਵਿਖਾਲਿਆ ਹਰ ਦਾਤ ਕਰੀ ਦਿਆਲ।
ਗੁਰ ਦੇਖਿਆ ਰਾਰੇ ਨੂੰ ਫਿਰ ਸਿਆਰੀ, ਗੁਰੂ ਨੇ, ਗੁਰੈ ਗੁਰੂ ਨੇ ਨੌਨਿਧ ਨਾਮ ਵਿਖਾ ਲਿਆ। ਨੌਨਿਧ ਆਖਦੇ ਨੇ ਨੌ ਖਜ਼ਾਨੇ, ਨਾਮ ਖਜ਼ਾਨਾ ਏ। ਨੌਨਿਧ ਨਾਮ ਜਦੋਂ ਆਖੀਦਾ ਨਾ, ਆਖੀਦਾ ਨਾਮ ਰੂਪੀ ਖਜ਼ਾਨਾ। ਗੁਰ ਨੌਨਿਧ ਨਾਮ ਵਿਖਾ ਲਿਆ, ਇਹ ਨਾਮ ਅੱਗੇ ਖਜ਼ਾਨਾ ਨਹੀਂ ਸੀ ਨਜ਼ਰ ਆਉਂਦਾ। ਹੁਣ ਤੱਕ ਨਾਮ ਇਹ ਖਜ਼ਾਨਾ ਨਹੀਂ ਸੀ ਲੱਗਦਾ, ਗੁਰੂ ਦੀ ਮਿਹਰ ਦਾ ਸਦਕਾ ਹੁਣ ਇਹ ਖਜ਼ਾਨਾ ਨਜ਼ਰ ਆਉਣ ਲੱਗ ਪਿਆ ਹੈ। ਗੁਰੈ ਨੌਨਿਧ ਨਾਮ ਵਿਖਾ ਲਿਆ, ਨਾਮ ਨੂੰ ਨੌਨਿਧਾਂ ਕਰਕੇ ਵਿਖਾ ਦਿੱਤਾ। ਅੱਗੇ ਇਹ ਨਾਮ ਖਜ਼ਾਨਾ ਨਹੀਂ ਸੀ ਨਜ਼ਰ ਆਉਂਦਾ, ਹੁਣ ਇਹ ਖਜ਼ਾਨਾ ਦਿਸਣ ਲੱਗ ਪਿਆ। ਹੁਣ ਇਸੇ ਵਿੱਚ ਹੀ ਦੌਲਤ ਨਜ਼ਰ ਆਉਂਦੀ ਹੈ। ਅੱਗੇ ਮਾਇਆ ਵਿੱਚ ਖਜ਼ਾਨਾ ਦਿਸਦਾ ਸੀ, ਨਾਮ ਮਾਇਆ ਦੌਲਤ ਦਿਸਦੀ ਸੀ, ਪਰ ਗੁਰੂ ਨੇ ਨਿਗਾਹ ਪਰਤ ਦਿੱਤੀ ਹੈ, ਹੁਣ ਇਹ ਨਾਮ ਦੌਲਤ ਲੱਗਦੀ ਹੈ। ਕਹਿੰਦੇ ਨੇ ਗੁਰੂ ਨੌ ਨੇ ਨਾਮ ਵਿਖਾ ਲਿਆ, ਹਰੀਦਾਤ ਕਰੀ ਦਿਆਲ, ਹਰੀ ਦਿਆਲ ਨੇ ਇਹ ਨਾਮ ਦੀ ਦਾਤ ਬਖਸ਼ੀ ਹੈ, ਦਾਤ ਕਰੀ ਦਾਤ ਬਖਸ਼ੀ। ਹਾਂਜੀ,
ਮਨ ਕਰ ਹਲਾ ਤੂੰ ਚੰਚਲਾ, ਤਿਤਰਾਏ ਛੱਡ ਬਿਕਰਾਲ।
ਇੱਥੇ ਦੋ ਤਿੰਨ ਵਿਸ਼ਰਾਮ ਲੱਗਣੇ ਨੇ, ਫਿਰ ਅਰਜ ਨਿਕਲੇਗਾ। ਮਨ ਕਰ ਹਲਾ ਤੂੰ ਚੰਚਲਾ,
ਚਤਰਾਈ
ਚਤਰਾਈ ਛੱਡ
ਵਿਕਰਾਲ,
ਵਿਕਰਾਲ ਵਿਕਰਾਲ ਕੱਲਾ ਪੜਿਆ ਜਾਏਗਾ। ਮਨ ਕਰ ਹਲਾ ਤੂੰ ਚੰਚਲਾ, ਚਤਰਾਈ ਛੱਡ ਵਿਕਰਾਲ। ਐ ਮੇਰੇ ਬੇਕਾਬੂ ਮਨ, ਤੂੰ ਬੜਾ ਚੰਚਲ ਹੈ, ਤੂੰ ਚੰਚਲਾ, ਬੜਾ ਹੀ ਚੰਚਲ ਹੈ, ਬੜਾ ਹੀ ਚਤਰ ਹੈ, ਬੜਾ ਹੀ ਸਿਆਣਾ ਹੈ ਤੂੰ, ਬੜਾ ਜ਼ਰੂਰਤ ਨਾਲੋਂ ਜ਼ਿਆਦਾ ਸਿਆਣਾ ਬਣੀ ਬੈਠਾ ਹੈ, ਬੜਾ ਚੰਚਲ ਬਣੀ ਬੈਠਾ। ਮਨ ਕਰ ਹਲਾ ਤੂੰ ਚੰਚਲਾ, ਬੜਾ ਚੰਚਲ ਹੈ। ਚੰਚਲ ਕਿਸ ਨੂੰ ਕਹੀਦਾ? ਚੁਸਤ ਨੂੰ, ਚਾਲਾਕ ਨੂੰ। ਤੂੰ ਜ਼ਰੂਰਤ ਨਾਲੋਂ ਜ਼ਿਆਦਾ ਚਾਲਾਕ ਹੈ, ਚੁਸਤ ਹੈ। ਚਤਰਾਈ ਛੱਡ, ਆਪਣੀ ਅਕਲ ਛੱਡ ਦੇ, ਆਪਣੀ ਚਲਾਕੀ ਛੱਡ ਦੇ, ਚਤਰਾਈ ਛੱਡ। ਆਖਿਆ ਇਹ ਚਤਰਾਈ ਕੀ ਹੈ? ਵਿਕਰਾਲ। ਇਹ ਚਤਰਾਈ ਤੇ ਇੰਜ ਜਿਵੇਂ ਡਰਾਉਣਾ ਖੂਹ ਹੈ, ਵਿਕਰਾਲ ਡਰਾਉਣੀ। ਵਿਕਰਾਲ ਕਿਸ ਨੂੰ ਕਹਿੰਦੇ ਨੇ? ਡਰਾਉਣੀ ਨੂੰ। ਇਹ ਤੇਰੀ ਚਤਰਾਈ ਤੇ ਇਵੇਂ ਹੈ ਜਿਵੇਂ ਕੋਈ ਡਰਾਉਣਾ ਖੂਹ ਹੈ, ਇਹ ਤੇ ਤੂੰ ਡਰਾਉਣੇ ਖੂਹ ਵਿੱਚ ਡਿੱਗਿਆ ਪਿਆ। ਵਿਕਰਾਲ ਦਾ ਮਤਲਬ ਹੁੰਦਾ ਭਿਆਨਕ। ਇਹ ਤੇਰੀ ਚਤਰਾਈ ਭਿਆਨਕ ਬਣੀ ਬੈਠੀ ਹੈ, ਇਹ ਤੇਰੀ ਚਤਰਾਈ ਵਿਕਰਾਲ ਬਣੀ ਬੈਠੀ ਹੈ, ਤੂੰ ਇਸ ਚਤਰਾਈ ਨੂੰ ਛੱਡ ਦੇ। ਹਾਂਜੀ,
ਹਰ ਹਰ ਨਾਮ ਸੰਭਾਲ ਤੂੰ, ਹਰ ਮੁਕਤੀ ਕਰੇ ਅੰਤਕਾਲ।
ਹਾਂਜੀ, ਹਰ ਹਰ ਨਾਮ ਸੰਭਾਲ ਤੂੰ, ਚਤਰਾਈ ਛੱਡ ਕੇ ਕਰ ਕੀ ਤੂੰ, ਅਕਲ ਛੱਡ ਕੇ ਆਪਣੀ ਕਰ ਕੀ ਤੂੰ, ਹਰੀ ਦਾ ਨਾਮ ਚੇਤੇ ਕਰ, ਹਰੇ ਹਰ ਨਾਮ ਸੰਭਾਲ ਤੂੰ, ਹਰ ਮੁਕਤ ਕਰੈ ਅੰਤਕਾਲ। ਤੋ ਹੋਏਗਾ ਕਿ ਅੰਤਕਾਲ ਕਿਸ ਨੂੰ ਕਹਿੰਦੇ ਨੇ? ਹਾਂ, ਮੌਤ ਦਾ ਸਮਾਂ। ਮੌਤ ਦੇ ਸਮੇਂ ਪਰਮੇਸ਼ਰ ਤੈਨੂੰ ਮੁਕਤੀ ਬਖਸ਼ੇਗਾ, ਮੁਕਤੀ ਕਾਸ ਤੋਂ, ਮੁੜ ਜਨਮ ਤੋਂ ਮੁਕਤੀ। ਅੰਤ ਸਮੇਂ ਕਾਹਦੀ ਮੁਕਤੀ ਹੁੰਦੀ ਹੈ? ਕਿ ਮੁੜ ਜਨਮ ਨਾ ਮਿਲੇ। ਜਿਉਂਦੇ ਜੀ ਮੁਕਤੀ ਹੁੰਦੀ ਹੈ ਮਾਇਆ ਤੋਂ, ਵਿਕਾਰਾਂ ਤੋਂ। ਅੰਤ ਵੇਲੇ ਕਿਹੜੀ ਮੁਕਤੀ ਹੁੰਦੀ ਹੈ? ਕਿ ਮੁੜ ਕੇ ਜਨਮ ਨਾ ਮਿਲੇ। ਇਹੀ ਮੁਕਤੀ ਹੈ ਨਾ ਅੰਤ ਵੇਲੇ ਦੀ ਮੁਕਤੀ। ਤੋ ਕਹਿੰਦੇ ਨੇ ਜੇ ਹਰੀ ਦਾ ਨਾਮ ਚੇਤੇ ਕਰਦਾ ਰਹੇਗਾ ਤੇ ਅੰਤ ਵੇਲੇ ਤੇਰੀ ਮੁਕਤੀ ਹੋ ਜਾਏਗੀ, ਭਾਵ ਮੁੜ ਜਨਮ ਨਹੀਂ ਮਿਲੇਗਾ। ਅੰਤ ਵੇਲੇ ਤੇਰੀ ਮੁਕਤੀ ਹੋ ਜਾਏਗੀ ਭਾਵ ਆਮ ਇਨਸਾਨਾਂ ਦੀ ਅੰਤ ਵੇਲੇ ਕੀ ਹੈ? ਇਧਰੋਂ ਦੀਵਾ ਬੁੱਝਦਾ ਹੈ, ਹੋਰ ਥਾਂ ਜਗ ਪੈਂਦਾ ਹੈ, ਇੱਥੋਂ ਪ੍ਰਾਣ ਨਿਕਲਦੇ ਨੇ, ਹੋਰ ਕਿਤੇ ਆਤਮਾ ਜਾ ਵਸਦੀ ਹੈ। ਦੇਰੀ ਨਹੀਂ ਹੈ, ਇਹ ਨਹੀਂ ਕਿ 10 ਦਿਨ ਪੈ ਜਾਣਗੇ, 13 ਦਿਨ ਪੈ ਜਾਣਗੇ, 3 ਦਿਨ ਪੈ ਜਾਣਗੇ। ਇੱਥੇ ਬੁੱਝਦਾ ਦੀਵਾ, ਦੂਸਰੀ ਥਾਂ ਜਗ ਪੈਂਦਾ ਨਹੀਂ। ਤੇਰਸ ਤਾਂ ਹੀ ਮਨਾਉਂਦੇ ਨੇ, ਤੇਰਸ ਮਨਾਉਂਦੇ ਵੀ ਤਾਂ ਹੀ ਨੀ, ਇਹੀ ਵਹਿਮ ਨੇ ਸਾਡੇ। ਕੀ ਤੁਹਾਡਾ ਖਿਆਲ ਹੈ ਕਿ ਆਤਮਾ ਨੂੰ ਉੱਥੇ ਤੱਕ ਜਾਂਦਿਆਂ 13 ਦਿਨ ਲੱਗਦੇ ਨੇ? ਕੋਈ ਆਤਮਾ ਦੀ ਵੀ ਕੋਈ ਗਤੀ ਹੈ, ਸਪੀਡ ਹੈ? ਜੇ ਸਪੀਡ ਨਾਲ ਉਹਨੇ ਜਾਣਾ ਹੈ ਤੇ ਉਹਨੂੰ 13 ਦਿਨ ਲੱਗ ਜਾਣੇ, ਜਿਵੇਂ ਕਿਤੇ ਰਾਕੇਟ ਪਹੁੰਚਣਾ ਕਿਤੇ। ਨਾਲੇ ਤੇ ਕਹਿੰਦੇ ਨੇ ਪਰਮਾਤਮਾ ਹਰ ਥਾਂ ਹੈ, ਉਹਦੀ ਦਰਗਾਹ ਹਰ ਥਾਂ ਹੈ, ਤੇ ਨਾਲੇ 13 ਦਿਨ ਲੱਗਣੇ ਨੇ ਉੱਥੇ ਜਾਂਦਿਆਂ।
ਕੁਛ ਸੁਣ ਚਾਹ ਕੇ ਬੰਦੇ ਵੀ,
ਇਹ ਪੰਡਿਤਵਾਦ ਹੈ ਜੀ।
ਹੁਣ ਚਾਹ ਕੇ ਬੰਦਾ
ਟਾਈਮ ਲੱਗਦਾ
ਸੀਗਾ,
ਗੱਲ ਤੇ ਇਹ ਹੈ ਜੀ, ਸਤਿਗੁਰਾਂ ਨੇ ਤਿੰਨ ਚੀਜ਼ਾਂ ਦੱਸੀਆਂ ਨੇ। ਪਹਿਲੀ ਗੱਲ ਤਾਂ ਇਹ ਹੈ ਦੱਸੀ ਕਿ ਜਿਹੜਾ ਬੰਦਾ ਬੰਦਗੀ ਕਰਦਾ ਹੈ ਚਿੱਤ ਜੋੜ ਕੇ, ਤੇ ਜਿਸ ਨੇ ਆਪਣੇ ਆਪ ਨੂੰ ਮਾਇਆ ਤੋਂ ਜਿਉਂਦੇ ਜੀ ਮੁਕਤ ਕਰ ਲਿਆ ਹੈ, ਅੰਤ ਵੇਲੇ ਉਸ ਦੀ ਜੋ ਜੋਤ ਹੈ ਪਰਮਾਤਮਾ ਚ ਰਲ ਜਾਂਦੀ ਹੈ, ਵਿਆਪਕ ਹੋ ਜਾਂਦੀ ਹੈ, ਉੱਥੇ ਮੁੜ ਜਨਮ ਚ ਨਹੀਂ ਹੁੰਦਾ। ਜਿਹੜਾ ਮੁਕਤ ਨਹੀਂ ਹੁੰਦਾ ਉਹਦੇ ਲਈ ਜੋਨ ਹੈ, ਤੇ ਜੋਨ ਜ਼ਰੂਰੀ ਨਹੀਂ ਕਿ ਬੰਦੇ ਦੀ ਜੋਨ ਹੈ, ਕਿਉਂਕਿ ਮਾਨਸ ਜਨਮ ਦੁਲੰਬ ਹੈ ਲਿਖਿਆ, ਦੁਰਲਭ ਹੈ, ਛੇਤੀ ਨਹੀਂ ਮਿਲਦਾ, ਹੋਏ ਨਾ ਬਾਰੰਬਾਰ। 84 ਲੱਖ ਜੂਨਾਂ ਦੱਸੀਆਂ, ਤੇ ਜੂਨਾਂ ਵੀ ਕੀ ਹੈ, ਜਦੋਂ ਕਹਿੰਦੇ ਨਾ ਕਿ ਕਰਮਾਂ ਦਾ ਲੇਖਾ ਹੁੰਦਾ ਪਾਪ, ਅਗਲੀ ਜੂਨ ਜੋ ਮਿਲਦੀ ਹੈ ਕੀ ਤੇ ਕਰਮਾਂ ਅਨੁਸਾਰ ਮਿਲਦੀ ਹੈ। ਪ੍ਰਭੂ ਦੇ ਹੁਕਮ ਅਨੁਸਾਰ ਜੋ ਜੂਨ ਮਿਲਣੀ ਹੈ ਉਹ ਤੈਅ ਹੋ ਚੁੱਕੀ ਹੈ, ਕਿੱਥੇ ਮਿਲਣੀ ਹੈ। ਇੱਥੋਂ ਦੀਵਾ ਬੁੱਝਦਾ, ਦੂਜੀ ਥਾਂ ਜਗ ਪੈਂਦਾ ਹੈ, ਤਿਆਰ ਹੈ। ਫਿਰ ਤੀਸਰੀ ਗੱਲ ਇਹ ਵੀ ਦੱਸੀ ਹੈ, ਕਿਸੇ ਕਿਸੇ ਵਿਅਕਤੀ ਦੇ ਸੰਸਕਾਰ ਐਸੇ ਮੰਦੇ ਹੁੰਦੇ ਨੇ, ਐਸੇ ਭੈੜੇ ਹੁੰਦੇ ਨੇ ਕਿ ਉਸ ਰੂਹ ਦਾ ਮਾਤਾ ਪਿਤਾ ਨਾਲ ਸੰਜੋਗ ਬਣਾਉਣਾ ਬੜਾ ਮੁਸ਼ਕਲ ਹੁੰਦਾ ਹੈ, ਕਿਉਂਕਿ ਉਸ ਰੂਹ ਦੇ ਸੰਬੰਧ ਮਾਤਾ ਪਿਤਾ ਨਾਲ, ਕੋਈ ਐਸੇ ਮਾਤਾ ਪਿਤਾ ਮਿਲਣ ਜਿਨ੍ਹਾਂ ਨੇ ਕਿ ਜਿਹੜਾ ਜਿਸ ਜਿਨ੍ਹਾਂ ਦਾ ਉਸ ਨਾਲ ਸੰਬੰਧ ਬਣੇਗਾ ਉਹ ਵੀ ਦੁਖੀ ਹੋਣਗੇ। ਸੰਜੋਗ ਕਿਸ ਤਰ੍ਹਾਂ ਹੁੰਦੇ ਨੇ, ਐਵੇਂ ਤੇ ਨਹੀਂ ਹੋ ਜਾਂਦੇ। ਤੁਹਾਡੇ ਘਰ ਪੁੱਤਰ ਜਨਮਦਾ ਹੈ, ਉਸ ਦੇ ਵਿੱਚ ਕੁਝ ਤੁਹਾਡੇ ਗੁਣ ਨੇ ਆਪਣੇ, ਤੁਹਾਡੀ ਪਤਨੀ ਦੇ ਗੁਣ ਨੇ, ਤੁਹਾਡੇ ਪਰਿਵਾਰਕ ਗੁਣ ਨੇ, ਮੇਲ ਖਾਂਦੇ ਨੇ। ਬੱਚੇ ਨੂੰ ਜਿਹੇ ਜਿਹੇ ਸੰਸਕਾਰ ਨੇ ਬੱਚੇ ਦੇ, ਇਸਨੇ ਹੁਣ ਹੈ, ਉਸਦੇ ਮੇਲ ਖਾਂਦੇ। ਕਈ ਰੂਹਾਂ ਐਸੀਆਂ ਨੇ ਕਿ ਜਿਹੜੀਆਂ ਕਿ ਅਤਿਅੰਤ ਪਾਪੀ ਹੁੰਦੀਆਂ ਨੇ, ਜਿਨ੍ਹਾਂ ਲਈ ਇਮੀਡੀਏਟਲੀ ਕੋਈ ਜੋੜਾ ਵੀ ਨਹੀਂ ਹੁੰਦਾ ਜਿੱਥੇ ਉਸਨੇ ਜਨਮ ਲੈਣਾ, ਤਾਂ ਉਹਨਾਂ ਨੂੰ ਅਸੀਂ ਭੂਤ ਪ੍ਰੇਤ ਆਖਦੇ ਹਾਂ। ਉਹਨਾਂ ਨੂੰ ਇਮੀਡੀਏਟ ਜਨਮ ਨਹੀਂ ਮਿਲਦਾ, ਇਹ ਗੁਰਬਾਣੀ ਆਖਦੀ ਹੈ। ਉਹਨਾਂ ਨੂੰ ਅਸੀਂ ਭੂਤ ਆਖਦੇ ਹਾਂ, ਪ੍ਰੇਤ ਆਖਦੇ ਹਾਂ, ਉਹਨਾਂ ਦੀ ਆਤਮਾ ਭਟਕਦੀ ਹੈ ਜਦ ਤੱਕ, ਹਾਂ ਇਹ ਗੁਰਬਾਣੀ ਆਖਦੀ ਹੈ, ਜਦ ਤੱਕ ਕੋਈ ਐਸਾ ਜੋੜਾ ਨਾ ਮਿਲੇ ਜਿੱਥੇ ਉਹਦੇ ਸੰਜੋਗ ਬਣਨੇ ਨੇ। ਕੀ ਨਹੀਂ, ਇਹ ਤੇ ਇਹ ਗੱਲ ਤੇ ਲਿਖੀ ਹੈ, ਪਰ ਤੱਕ ਲਿਖੀ ਹੈ, ਤੁਹਾਨੂੰ ਜਿੱਥੇ ਆਏਗੀ ਫਿਰ ਦੱਸਾਂਗਾ। ਹਾਂਜੀ ਆਖਿਆ, ਕਈ ਐਸੀਆਂ ਭੈੜੀਆਂ ਰੂਹਾਂ ਨੇ ਜਿਨ੍ਹਾਂ ਨੂੰ ਇਮੀਡੀਏਟ ਜਨਮ ਨਹੀਂ ਮਿਲਦਾ, ਪਾਪ ਉਹ ਭਟਕਦੀ ਆ। ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਇਹਦਾ ਮਤਲਬ ਇਹ ਤਰੀ ਨਾ ਵੀ ਬਦਲੋ, ਤੁਸੀਂ ਨਾ ਸੁਣੋ। ਹਾਂ ਲੇਕਿਨ ਇਹ ਮੈਂ ਆਪਣੀ ਗੱਲੋਂ ਨਹੀਂ ਕਹਿ ਰਿਹਾ, ਇਹ ਤੇ ਬਾਣੀ ਚ ਆਏਗਾ, ਸੁਖਣੀ ਸਾਹਿਬ ਚ ਵੀ ਤੁਸੀਂ ਪੜ੍ਹ ਚੁੱਕੇ ਹੋ। ਜੇ ਆਖਿਆ ਕਈ ਕੋਟ ਭੂਤ ਪ੍ਰੇਤ ਮਿਰਗਾ ਚ ਹੈ ਤੇ ਹੈ ਨੀ, ਐਵੇਂ ਤੇ ਨਹੀਂ ਆਖ ਦਿੱਤਾ। ਲੇਕਿਨ ਕੌਣ ਨੇ ਉਹ ਭੂਤ ਪ੍ਰੇਤ? ਉਹੀ ਨੇ ਐਸੀਆਂ ਮੰਦ ਕਰਮੀ ਰੂਹਾਂ ਜਿਨ੍ਹਾਂ ਲਈ ਮਾਤਾ ਪਿਤਾ ਦਾ ਸੰਜੋਗ ਢੂੰਡਣਾ ਮੁਸ਼ਕਲ ਹੈ, ਜਿੱਥੇ ਉਹਨਾਂ ਨੇ ਜਨਮ ਲੈਣਾ ਮੁਸ਼ਕਲ ਹੈ, ਜਗ੍ਹਾ ਨਹੀਂ।
ਉਹਨਾਂ ਦਾ ਫਿਰ ਉਧਾਰ ਕਿਵੇਂ ਹੋਊਗਾ?
ਉਹਨਾਂ ਦਾ ਉਧਾਰ ਤੇ ਇਸੇ ਤਰ੍ਹਾਂ ਹੀ ਹੈ।
ਨਹੀਂ ਪਰ ਉਹ
ਕਿਸ ਰੂਪ ਵਿਚ ਆਉਣਗੀਆਂ, ਕਿਵੇਂ ਆਉਣਗੀਆਂ, ਹੌਲੀ ਹੌਲੀ ਕਿਵੇਂ ਲੜ ਲੱਗਣਗੀਆਂ, ਇਹ ਤੇ ਪਰਮਾਤਮਾ ਜਾਣਦਾ ਹੈ ਭੇਦ। ਕਿਸ ਤਰ੍ਹਾਂ ਉਹ ਗੁਰੂ ਦੇ ਲੜਕ ਦੇ ਭਾਗ ਜਾਗਣ ਲੱਗੇ, ਕੋਈ ਚੰਗੇ ਸੰਸਕਾਰ ਕਿਤੇ ਕੀਤੇ ਜਾਗਣ ਤੇ ਫਿਰ ਮੇਲ ਹੋਵੇ। ਲੇਕਿਨ ਅੰਤ ਤੇ ਆਤਮਾ ਦਾ ਪਰਮਾਤਮਾ ਵਿਚ ਹੀ ਹੈ। ਅਖੀਰ ਨਾ ਜਾਣੇ ਕਿਤਨੀਆਂ ਜੂਨਾਂ ਭੁਗਤ ਕੇ ਫਿਰ ਅਖੀਰ ਤੇ ਅੰਤ ਨੂੰ ਇੱਕ ਵਾਰ ਜਾਣਾ ਤੇ ਪਰਮੇਸ਼ਰ ਵਿਚ ਹੀ ਹੈ। ਪੜੋ।
ਮਨ ਕਰ ਹਲਾ ਵਡਭਾਗੀਆ ਤੂੰ ਗਿਆਨ ਰਤਨ ਸੰਭਾਲ।
ਮਨ ਕਰ ਹਲਾ ਵਡਭਾਗੀਆ ਤੂੰ ਗਿਆਨ ਰਤਨ ਸੰਭਾਲ। ਗਿਆਨ ਨੂੰ ਆਖਿਆ ਰਤਨ, ਨਾਮ ਨਾਲ ਜੋ ਅੰਦਰਲੀ ਜਾਗ ਬਣਦੀ ਏ ਨਾਮ ਨਾਲ, ਜੋ ਅੰਦਰ ਸੋਝੀ ਆਉਂਦੀ ਏ, ਜੋ ਅੰਦਰ ਆਤਮਾ ਜਾਗਦੀ ਏ, ਉਸ ਨੂੰ ਆਖਿਆ ਰਤਨ। ਗਿਆਨ ਰਤਨ ਕਿਉਂ ਆਖਿਆ? ਕਿਉਂਕਿ ਨਾਮ ਰਤਨ ਨਾਲ ਗਿਆਨ ਪੈਦਾ ਹੁੰਦਾ ਹੈ। ਨਾਮ ਨੂੰ, ਨਾਮ ਨਾਲ ਹਮੇਸ਼ਾ ਰਤਨ ਆਉਂਦਾ ਹੈ, ਨਾਮ ਨੂੰ ਰਤਨ ਆਖਿਆ। ਨਾਮ ਰਤਨ ਨਾਲ ਗਿਆਨ ਪੈਦਾ ਹੁੰਦਾ ਹੈ। ਤੋ ਕਹਿੰਦੇ ਨੇ ਕਰ ਹਲਾ ਵਡਭਾਗਿਆ ਤੂੰ ਗਿਆਨ ਰਤਨ ਸੰਭਾਲ। ਨਾਮ ਰਤਨ ਜਿਸ ਨਾਲ ਗਿਆਨ ਪੈਦਾ ਹੁੰਦਾ ਹੈ, ਗੁਰੂ ਦਾ ਸ਼ਬਦ ਜਿਸ ਨਾਲ ਗਿਆਨ ਪੈਦਾ ਹੁੰਦਾ ਹੈ, ਤੂੰ ਉਸ ਗੁਰੂ ਦੇ ਸ਼ਬਦ ਨਾਲ ਜੁੜ। ਹਾਂਜੀ, ਉਸ ਗੁਰੂ ਦੇ ਸ਼ਬਦ ਨੂੰ ਚੇਤੇ ਕਰ।
ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆੜਾ ਜਮ ਕਾਲ।
ਤੇ ਗੁਰੂ ਦਾ ਗਿਆਨ ਤੇ ਹੱਥ ਵਿਚ ਇੰਜ ਹੈ ਜਿਵੇਂ ਖੜਗ। ਖੜਗ ਕਹਿੰਦੇ ਨੇ ਕਿਰਪਾਨ। ਗੁਰੂ ਦਾ ਗਿਆਨ ਇੰਜ ਹੈ ਤੇਰੇ ਹੱਥ ਵਿਚ ਜਿਵੇਂ ਕਿਰਪਾਨ ਹੈ। ਗੁਰੂ ਦਾ ਗਿਆਨ ਤੇਰੇ ਹੱਥ ਵਿਚ ਖੜਗ ਹੈ, ਕਿਰਪਾਨ ਹੈ। ਇਸ ਕਿਰਪਾਨ ਨਾਲ ਕਿਸ ਚੀਜ਼ ਦਾ ਅੰਤ ਕਰਨਾ ਹੈ? ਜਮ ਮਾਰਿਆ ਜਮ ਕਾਲ। ਜਮ ਕੀ ਹੈ? ਆਤਮਕ ਮੌਤ। ਇਸ ਆਤਮਕ ਮੌਤ ਨੂੰ ਇਸ ਕਿਰਪਾਨ ਨਾਲ ਵੱਢ ਦੇ, ਭਾਵ ਖਤਮ ਕਰ ਦੇ। ਆ ਜਿਹੜੀ ਤੇਰੀ ਆਤਮਾ ਸੁੱਤੀ ਪਈ ਏ, ਆਤਮਕ ਮੌਤ ਏ, ਇਸ ਨੂੰ ਤੂੰ ਵੱਢ ਦੇ। ਭਾਵ ਇਹ ਮਾਇਆ ਰੂਪੀ ਮੌਤ ਜੋ ਤੈਨੂੰ ਮਾਰੀ ਬੈਠੀ ਹੈ, ਇਸ ਨੂੰ ਵੱਢ ਦੇ, ਖਾਤਮਾ ਕਰ ਦੇ ਇਸਦਾ। ਤੋ ਗੁਰੂ ਦਾ ਗਿਆਨ ਇਹ ਖੜਗੇ ਜਿਸ ਨਾਲ ਇਹ ਆਤਮਕ ਮੌਤ ਨੂੰ ਮਾਰ ਦੇਈਦਾ, ਮੁਕਾ ਦੇਈਦਾ, ਮਾਰ ਦੇਈਦਾ, ਮੁਕਾ ਦੇਈਦਾ। ਹਾਂਜੀ,
ਅੰਤਰ ਨਿਦਾਨ ਮਨ ਕਰ ਲੈ ਭਰਮ ਭਵੈ ਬਾਹਰ ਭਾਲ।
ਅੰਤਰ ਨਿਧਾਨ ਮਨ ਕਰ ਲੈ ਭਰਮੈ ਭਵੈ ਬਾਹਰ ਭਾਲ। ਅੰਤਰ ਨਿਧਾਨ ਮਨ ਕਰ ਹਲੇ, ਐ ਮੇਰੇ ਬੇਕਾਬੂ ਮਨ, ਖਜ਼ਾਨਾ ਤੇ ਤੇਰੇ ਅੰਦਰ ਹੈ। ਅੰਤਰ ਨਿਧਾਨ ਮਨ ਕਰ ਹਲੇ, ਐ ਬੇਕਾਬੂ ਮਨ, ਜ਼ਰਾ ਦੇਖਦੇ ਸਹੀ, ਜ਼ਰਾ ਸਮਝਦੇ ਸਹੀ, ਖਜ਼ਾਨਾ ਤੇ ਤੇਰੇ ਅੰਦਰ ਹੈ। ਅੰਤਰ ਦੇਖਿਆ ਰਾਰੇ ਨੂੰ ਸਿਆਰੀ, ਮਨ ਅੰਦਰ, ਤੇਰੇ ਸਰੀਰ ਅੰਦਰ ਹੀ, ਤੇਰੇ ਮਨ ਅੰਦਰ ਹੀ ਨਿਧਾਨ ਖਜ਼ਾਨਾ। ਉਹ ਖਜ਼ਾਨਾ ਜਿਸ ਦੀ ਪਹਾੜ ਵਿਚ ਤੂੰ ਹੈ, ਉਹ ਖਜ਼ਾਨਾ ਦੇ ਅੰਦਰ ਹੀ ਹੈ। ਪ੍ਰਮੈ ਭਵੈ ਬਾਹਰ ਭਾਲ, ਬਾਹਰ ਢੂੰਡ ਢੂੰਡ ਕੇ ਤੂੰ ਐਵੇਂ ਭਟਕ ਰਿਹਾ। ਪ੍ਰਮੈ ਭਟਕ ਰਿਹਾ, ਭਵੈ ਠੋਕਰਾਂ ਖਾ ਲਿਆ, ਬਾਹਰ ਭਾਲ, ਬਾਹਰ ਢੂੰਡ ਢੂੰਡ ਕੇ ਉਹ ਖਜ਼ਾਨਾ ਤੂੰ ਬਾਹਰ ਢੂੰਡ ਰਿਹਾ। ਖਰਾਬ ਹੋ ਰਿਹਾ, ਭਟਕ ਰਿਹਾ, ਦੁਖੀ ਹੋ ਰਿਹਾ, ਅੰਦਰ ਖਜ਼ਾਨਾ ਵੇਖ। ਤੋ ਅੰਦਰ ਖਜ਼ਾਨਾ ਫਿਰ ਕੀ ਹੈ? ਅੰਦਰ ਹੀ ਜੋਤ ਹੈ ਉਸ ਪ੍ਰਭੂ ਦੀ, ਅੰਦਰ ਹੀ ਮਿਲਾਪ ਹੈ, ਅੰਦਰ ਹੀ ਸਭ ਕੁਛ ਹੈ, ਅੰਦਰ ਹੀ ਰਸ ਹੈ। ਬੰਦਾ ਬਾਹਰ ਹੀ ਢੂੰਡ ਰਿਹਾ ਹੈ, ਇਹੀ ਸੋਚ ਰਿਹਾ ਹੈ ਕਿਤੇ ਬਾਹਰ ਕੁਛ ਨਜ਼ਰੀਆਂ ਆਏਗਾ, ਕੁਛ ਬਾਹਰ ਦਿਸੇਗਾ। ਜੋ ਕੁਛ ਮਿਲਣਾ ਹੈ ਅੰਦਰ ਹੀ ਮਿਲਣਾ ਹੈ, ਜੋ ਕੁਛ ਪ੍ਰਤੀਤੀ ਹੈ ਅਨੁਭਵਤਾ ਹੈ ਅੰਦਰ ਲਈ। ਤੋ ਅੰਦਰ ਵੱਲ ਨੂੰ ਤੇ ਕਦੇ ਧਿਆਨ ਨਹੀਂ ਲੈ ਜਾਂਦਾ ਬੰਦਾ। ਬੰਦਾ ਸਦਾ ਹੀ ਸੋਚਦਾ ਹੈ ਕਿ ਬਾਹਰੋਂ ਕੁਛ ਚਾਨਣ ਆਏਗਾ, ਬਾਹਰੋਂ ਕੁਛ ਹੋ ਜਾਏਗਾ, ਜੋ ਕੁਛ ਪਰਿਵਰਤਨ ਹੋਣਾ ਹੈ ਅੰਦਰ ਹੋਣਾ, ਜੋ ਕੁਛ ਤਬਦੀਲੀ ਆਉਣੀ ਹੈ ਅੰਦਰ ਹੀ ਆਉਣੀ ਹੈ, ਅੰਦਰ ਹੀ ਸਭ ਕੁਛ ਪ੍ਰਗਟ ਹੋਣਾ। ਹਾਂਜੀ,
ਗੁਰਪੁਰਖ ਪੂਰਾ ਭੇਟਿਆ ਸੱਜਣ ਲੱਗੜਾ ਨਾਲ।
ਗੁਰਪੁਰਖ ਪੂਰਾ ਭੇਟਿਆ, ਦੇਖਿਆ ਫਿਰ ਆਇਆ ਗੁਰਪੁਰਖ। ਔਰ ਗੁਰ ਨੂੰ ਕੀ ਹੈ? ਔਂਕੜ ਲੱਗਾ ਹੈ ਪ੍ਰਭੂ ਰੂਪ ਗੁਰੂ। ਗੁਰਪੁਰਖ ਪ੍ਰਭੂ ਰੂਪ ਗੁਰੂ ਪੂਰਾ ਭੇਟਿਆ। ਜਦੋਂ ਪੂਰਨ ਗੁਰੂ ਜੋ ਪ੍ਰਭੂ ਰੂਪ ਹੈ ਉਸ ਨੂੰ ਭੇਟ ਲਈਦਾ, ਉਸ ਨਾਲ ਨੇੜਤਾ ਪਾ ਲਈਦੀ ਹੈ, ਭੇਟਣਾ ਨੇੜਤਾ ਪਾ ਲੈਣੀ। ਜਦੋਂ ਉਸ ਗੁਰੂ ਨਾਲ ਨੇੜਤਾ ਪਾ ਲਈਦੀ ਹੈ ਜੋ ਪ੍ਰਭੂ ਦਾ ਰੂਪ ਹੈ, ਹੁੰਦਾ ਕੀ ਹੈ ਫਿਰ? ਹਰੀ ਸੱਜਣ ਲੱਦੜਾ ਨਾਲ, ਨਾਲ ਆਪਣੇ ਨਾਲ, ਫਿਰ ਆਪਣੇ ਅੰਦਰ ਹੀ ਹਰੀ ਸੱਜਣ ਲੱਭ ਪੈਂਦਾ ਹੈ। ਹਰੀ ਸੱਜਣ ਲੱਦਾ ਲੱਭ ਪਿਆ ਕਿੱਥੇ? ਨਾਲ ਆਪਣੇ ਨਾਲ ਹੀ, ਆਪਣੇ ਅੰਦਰ ਹੀ। ਕਹਿੰਦੇ ਨੇ ਪੂਰਨ ਗੁਰੂ ਜੋ ਪ੍ਰਭੂ ਰੂਪ ਹੈ, ਜਦੋਂ ਉਸ ਦੀ ਨੇੜਤਾ ਪਾ ਲਈ ਦੀ ਏ ਤੇ ਪਰਮੇਸ਼ਰ ਆਪਣੇ ਵਿਚ ਹੀ ਲੱਭ ਲਈਦਾ, ਆਪਣੇ ਨਾਲ ਹੀ ਲੱਭ ਲਈਦਾ, ਨਾਲ ਆਪਣੇ ਅੰਦਰ ਹੀ ਨਾਲ ਖਲੋਤਾ ਹੀ ਲੱਭ ਲਈਦਾ। ਹਾਂਜੀ,
ਰੰਗ ਰਤੜੇ ਮਨ ਕਰ ਹਲੇ, ਹਰ ਰੰਗ ਸਦਾ ਸੰਭਾਲ।
ਕਹਿੰਦੇ ਨੇ ਰੰਗ ਰਤੜੇ, ਮਾਇਆ ਦੇ ਰੰਗ ਵਿਚ ਰੰਗੇ ਹੋਏ ਮਨ, ਰੰਗ ਰਤੜੇ ਮਨ ਕਰ ਹਲੇ। ਤੁਸੀਂ ਕਹੋਗੇ ਕਿਉਂ ਨੀ ਇਹ ਪ੍ਰਭੂ ਦੇ ਰੰਗ ਵਿਚ ਲਈ ਦੇ, ਤੁਸੀਂ ਰੰਗ ਰਤੜੇ ਆਖਿਆ ਕਿਉਂ ਨੀ ਪ੍ਰਭੂ ਦੇ ਰੰਗ ਵਿਚ, ਕਿਉਂ ਆਖਿਆ ਮਾਇਆ ਦੇ ਰੰਗ ਵਿਚ? ਕਿਉਂਕਿ ਅੱਗੇ ਆਖਿਆ ਹਰੀ ਰੰਗ, ਹਰੀ ਰੰਗ ਚੇਤੇ ਕਰ, ਹਰੀ ਰੰਗ ਨੂੰ ਤੇ ਹਜੇ ਲੱਭਣਾ। ਤੋ ਇਸ ਵੇਲੇ ਕਿਹੜਾ ਰੰਗ ਚੜਿਆ? ਮਾਇਆ ਦਾ। ਰੰਗ ਰਤੜੇ ਮਨ ਕਰ ਹਲੇ, ਇਸ ਵੇਲੇ ਰੰਗ ਚੜਿਆ ਮਾਇਆ ਦਾ। ਤੋ ਇਹ ਮੇਰੇ ਬੇਕਾਬੂ ਮਨ, ਇਸ ਵੇਲੇ ਤੈਨੂੰ ਰੰਗ ਚੜਿਆ ਹੋਇਆ ਮਾਇਆ ਦਾ, ਇਸ ਵੇਲੇ ਤੈਨੂੰ ਪ੍ਰੇਮ ਹੈ ਮਾਇਆ ਨਾਲ। ਰੰਗ ਆਖਦੇ ਨੇ ਪ੍ਰੇਮ ਨੂੰ, ਇਸ ਵੇਲੇ ਤੈਨੂੰ ਪ੍ਰੇਮ ਚੁਬੜਿਆ ਮਾਇਆ ਦਾ। ਲੇਕਿਨ ਕਰ ਕੀ ਤੂੰ ਹਰੀ ਰੰਗ ਸਦਾ ਸੰਭਾਲ, ਇਹ ਪ੍ਰੇਮ ਛੱਡ ਕੇ ਪਰਮੇਸ਼ਰ ਦਾ ਪ੍ਰੇਮ ਲਾ, ਮਾਇਆ ਦਾ ਪ੍ਰੇਮ ਛੱਡ ਕੇ ਪਰਮੇਸ਼ਰ ਨਾਲ ਪ੍ਰੇਮ ਲਾ। ਇਸ ਵੇਲੇ ਮਾਇਆ ਦਾ ਰੰਗ ਏ, ਇਸ ਨੂੰ ਹਰੀ ਦਾ ਰੰਗ ਚਾੜ। ਹਾਂਜੀ,
ਹਰੀ ਰੰਗ ਕਦੇ ਨਾ ਉਤਰੇ ਉਤਰੇ ਗੁਰ ਸੇਵਾ ਸ਼ਬਦ ਸੰਭਾਲ।
ਹਰੀ ਰੰਗ ਕਦੇ ਨਾ ਉਤਰੇ ਗੁਰ ਸੇਵਾ ਸ਼ਬਦ ਸੰਭਾਲ। ਇਹ ਜੋ ਪਰਮੇਸ਼ਰ ਨਾਲ ਪਿਆਰ ਹੈ, ਇਹ ਇਸ ਦਾ ਰੰਗ ਕਦੇ ਉਤਰਦਾ ਨਹੀਂ ਪਾ, ਪਰਮੇਸ਼ਰ ਦਾ ਪਿਆਰ ਕਦੇ ਹੌਲਾ ਨਹੀਂ ਪੈਂਦਾ, ਕਦੇ ਇਹ ਫਿੱਕਾ ਨਹੀਂ ਪੈਂਦਾ। ਦੂਸਰੇ ਪਿਆਰ ਤੇ ਫਿੱਕੇ ਪੈ ਸਕਦੇ ਨੇ, ਕਿਵੇਂ ਫਿੱਕੇ ਪੈ ਜਾਂਦੇ ਨੇ? ਮਾਇਆ ਧੋਖਾ ਦੇ ਜਾਏ ਪਿਆਰ ਫਿੱਕਾ ਪੈ ਗਿਆ ਹੈ, ਧੀ ਪੁੱਤਰ ਧੋਖਾ ਦੇ ਜਾਣ ਪਿਆਰ ਫਿੱਕਾ ਪੈ ਜਾਂਦਾ, ਸੰਸਾਰ ਧੋਖਾ ਦੇ ਜਾਏ ਪਿਆਰ ਫਿੱਕਾ ਪੈਂਦਾ, ਸੱਟ ਖਾਈ ਦੀ ਹੈ ਫਿੱਕਾ। ਲੇਕਿਨ ਪਰਮੇਸ਼ਰ ਦਾ ਪਿਆਰ ਕਦੇ ਫਿੱਕਾ ਨਹੀਂ ਪੈਂਦਾ। ਦੇਖੀ ਰਹਿਣਾ, ਮਾਇਆ ਧੋਖਾ ਦੇ ਜਾਂਦੀ ਏ। ਆ ਕਿਸੇ ਬੈਂਕ ਚ ਪੈਸਾ ਬਹੁਤ ਜਮ੍ਹਾਂ ਕਰਾਇਆ ਆਪਣਾ, ਉਹ ਫੇਲ ਹੋ ਗਈ ਹੈ, ਧੋਖਾ ਦੇ ਗਈ ਹੈ, ਇੱਕ ਦਿਨ ਚ ਹੀ ਧੋਖਾ ਦੇ ਗਈ ਹੈ। ਆ ਪਤਨੀ ਡਾਇਵੋਰਸ ਕਰ ਗਈ ਹੈ, ਧੋਖਾ ਦੇ ਗਈ ਹੈ, ਸਪਨਾ ਧੋਖਾ ਹੋ ਗਿਆ। ਧੀ ਪੁੱਤਰ ਮੂੰਹ ਮੋੜ ਜਾਂਦੇ ਨੇ, ਧੋਖਾ ਹੋ ਗਿਆ। ਤੋ ਮਾਇਆ ਤੇ ਧੋਖਾ ਦੇ ਜਾਂਦੀ ਹੈ, ਥਾਂ ਥਾਂ ਧੋਖਾ ਦਿੰਦੀ ਹੈ, ਮਿੱਤਰ ਧੋਖਾ ਦੇ ਜਾਂਦੇ ਨੇ, ਜਿਹੜੇ ਕਹਿੰਦੇ ਨੇ ਮਿੱਤਰ ਤੇ ਪਤਨੀ, ਉਹ ਜਿਹੜੀ ਕਹਿੰਦੀ ਹੈ ਸਦਾ ਤੇਰੀ ਹੈ ਮੈਂ, ਉਹ ਵੀ ਧੋਖਾ ਦੇ ਜਾਂਦੀ ਹੈ। ਪਤੀ ਪਤਨੀ ਨੂੰ ਧੋਖਾ ਦੇ ਜਾਂਦਾ। ਤੋ ਕਹਿੰਦੇ ਨੇ ਇੱਕ ਹੈ ਜੋ ਨਹੀਂ ਧੋਖਾ ਦਿੰਦਾ ਕਦੇ ਵੀ, ਪਰਮੇਸ਼ਰ ਨਹੀਂ ਧੋਖਾ ਦਿੰਦਾ। ਉਹਦੇ ਪਿਆਰ ਵਿਚ ਪੈ ਜਾ, ਕਦੇ ਧੋਖਾ ਨਹੀਂ ਖਾਏਗਾ, ਉਹਦਾ ਪਿਆਰ ਕਦੇ ਉਤਰੇਗਾ ਨਹੀਂ।
ਪੰਖੀ ਮਨ ਕਰ ਹਲੇ, ਹਰ ਤਰਵਰ ਪੁਰਖ ਅਕਾਲ।
ਹਮ ਪੰਖੀ ਮਨ ਕਰ ਹਲੇ, ਹਮ ਤੋਂ ਭਾਵ ਅਸੀਂ ਸਾਰੇ ਜੀਵ, ਅਸੀਂ ਸਾਰੀਆਂ ਜਿੰਦਾ, ਇੰਜਾਂ ਜਿਵੇਂ ਪੰਛੀ। ਐ ਮੇਰੇ ਬੇਕਾਬੂ ਮਨ, ਤੂੰ ਯੋਂ ਜਾਣ ਲੈ ਕਿ ਜਿੰਨੇ ਲੋਕ ਨੇ ਸੰਸਾਰ ਵਿਚ ਸਾਰੇ ਇਹ ਪੰਛੀ ਨੇ। ਤੇ ਪੰਛੀ ਦਾ ਆਸਰਾ ਕੀ ਹੁੰਦਾ ਹੈ? ਦਰਖਤ, ਛਾਵਾਂ ਪੈਂਦੀਆਂ ਨੇ, ਦਰਖਤ ਆਪਣੇ ਆਪਣੇ ਆਲਣੇ ਤੇ ਜਾਂਦੇ ਨੇ, ਦਰਖਤਾਂ ਤੇ ਬਹਿੰਦੇ ਨੇ। ਤੋ ਕਹਿੰਦੇ ਨੇ ਜਿਵੇਂ ਪੰਛੀਆਂ ਦਾ ਆਸਰਾ ਹੁੰਦਾ ਹੈ ਨਾ ਦਰਖਤ, ਹਰੀ ਦਰਵਰ ਪੁਰਖ ਅਕਾਲ, ਅਕਾਲ ਪੁਰਖ ਵੀ ਦਰਖਤ ਹੈ, ਉਹ ਸਾਡਾ ਆਸਰਾ ਹੈ ਸਾਡੇ ਜੀਵ ਪੰਛੀਆਂ ਦਾ। ਅੱਜ ਵੀ ਵੇਖੀਦਾ ਸ਼ਾਮ ਨੂੰ ਪਰਿੰਦਿਆਂ ਦਾ ਆਸਰਾ ਹੁੰਦਾ ਹੈ ਦਰਖਤ, ਇਵੇਂ ਜਦੋਂ ਸਾਡੀ ਜ਼ਿੰਦਗੀ ਦੀਆਂ ਵੀ ਛਾਵਾਂ ਪੈਂਦੀਆਂ ਨੇ ਤੇ ਸਾਨੂੰ ਆਸਰਾ ਹੈ ਉਸ ਅਕਾਲ ਪੁਰਖ ਦਰਖਤ ਦਾ, ਉਸ ਦਰਵਰ ਦਾ। ਦਰਵਰ ਆਖਦੇ ਨੇ ਦਰਖਤ ਨੂੰ, ਰੁੱਖ ਨੂੰ। ਪੰਛੀ ਰੁੱਖ ਤੇ ਬਹਿੰਦਾ ਹੈ, ਰੁੱਖ ਤੇ ਆਸਰਾ ਲੈਂਦਾ ਹੈ, ਛਾਵਾਂ ਪੈਂਦੀਆਂ ਨੇ ਰੁੱਖ ਤੇ ਬਹਿੰਦਾ ਜਾ ਕੇ, ਰੁੱਖ ਤੇ ਆਸਰਾ ਲੈਂਦਾ ਹੈ। ਸਾਡੀ ਜ਼ਿੰਦਗੀ ਦੀ ਸ਼ਾਮ ਪੈਂਦੀ ਹੈ, ਸਾਡਾ ਆਸਰਾ ਵੀ ਉਹ ਹੈ, ਇਸ ਕਰਕੇ ਉਸ ਨੂੰ ਚੇਤੇ ਕਰ। ਜੇ ਉਥੇ ਆਸਰਾ ਲੈਣਾ ਤੇ ਉਸ ਨੂੰ ਚੇਤੇ ਕਰ। ਹਰ ਤਰਵਰ ਪੁਰਖ ਅਕਾਲ, ਹਰੀ ਵੀ ਤਰਵਰ ਹੈ, ਹਰ ਵੀ ਰੁੱਖ ਹੈ, अकाल पुरख हरी, हरी पुरख अकाल इकट्ठा लेना, हरी अकाल पुरख ए भी तरवर है, ए साडे लई तरवर है, सब बंदियां लई तरवर है। हां जी,
वडभागी गुरमुखी पाया जन नानक नाम समाल,
वडभागी गुरमुखी पाया, वडभागी गुरमुखी पाया, वड्डे भागा नाल ते गुरु दी सिख्या नाल जन नानक नाम समाल, वडभागी गुरमुखी पाया। की पाया? इस अकाल पुरख सरोवर दा आसन, इस अकाल पुरख तरवर दा आसन, इस अकाल पुरख दरख्त दा आसरा वडभागा नाल मिलदा। जीवन दा अंत आवे ते उस अकाल पुरख दरख्त आलना बनाउणा आसरा पाउणा है, तो फिर वडभागी गुरमुखी पाया, गुरु दी कृपा और वड्डे भागा नाल, ये दो चीजां नाल उस अकाल पुरख दरख्त ते आसरा मिलदा है। जदियां जिंदगी दियां छामां पैण, सूरज टले जिंदगी दा, फिर जो अकाल पुरख दरख्त ते आसरा लेना है ना, तो गुरमुखी वड्डे भागा नाल पाया। फिर
राग कौड़ी कुआरे री महला पंजवां अष्टपदियां,
अष्टपदियां
अष्टपदियां, एक ओंकार सतनाम करता पुरख गुरप्रसाद, जब ए मन में करत गुमाना तब ए बावर फिरत बेगाना, जब ए हुआ सगल की रीना ता ते रमैया घट घट चीना, सहज सुहेला फल मुस्कीनी सतगुर अपने मोह दान दीनी रहाओ,
मोहे, मोहे
मोहे दान दीनी,
मोह नहीं मोहे,
मोहे
मैं
रहाओ, जब किस क्यों ए जानस मंदा,
जब किस को,
जब किस को ए जानस मंदा, तब सगले इस्व मेले फंदा, मेर तेर जब इन्हें चुकाई तां ते इस संग नहीं बिराई, जब इन अपनी अपनी धारी तब इस क्यों है मुश्किल भारी, जब इन करने हार पछाता तब इस नो नाही किस ताता,
जब इन जब फिर पढ़ जब इन करने हार पछाता तब इस नो नाही किछ ताता,
किछ ताता, जब इन अपनो वाद्यो मोहा आवे जाए सदा जम जोहा, जब इस ते सब बिन से परमा भेद नाही है पार ब्रह्मा,
जब ए मन
जब
में,
ए मन में करत गुमाना,
जब ए मन में करत गुमाना, ए किदे लई आया पावा, ए सोच सकते हो संसारी मनुख, जब ए मन में करत गुमाना, संसारी मनुख जदों हंकार विच आ जांदा है, जब ए मन में मन ही मन विच, मन में मन ही मन विच भाव बेशक बाहर ना दसे अंदर ही हंकार रखे, बेशक छुपा के ही रखे बाहर प्रगट भी ना करे, गुमाना तो भाव की है वड्डे होण दा हंकार। मन में करत गुमाना दी गल कीती है कि बेशक बाहर हंकार प्रगट ना करे, अंदर ही हंकार बना लवे कि मैं वड्डा, जरूरी नहीं कि बाहर लोकां ते ही पता लगे, सूक्ष्म हंकार अंदर मन विच ही आ जाए, मन में दी गल आई है। जब ए मन में करत गुमान, एक ते गुमान हुंदा हंकार हुंदा बाहर दिखाई देंदा है, संसार च प्रगट हो जांदा है कि बंदा हंकारी है, हंकार कर रहा है। कहिंदे ने बाहर ते बेशक हलीमी दसे लेकिन सूक्ष्म हंकार हिरदे च ही वस जाए कि मैं वड्डा हां, गुमान हुंदा है वड्डे होण दा हंकार, सूक्ष्म हंकार अंदर ही वस जाए बाहर प्रगट भी ना होवे, ਉਸ ਹੰਕਾਰ ਦੀ ਗੱਲ ਕਰਦੇ ਨੇ। ਜਬ ਇਹ ਮਨ ਮੈਂ ਕਰਤ ਗੁਮਾਨਾ ਤਬ ਇਹ ਬਾਵਰ ਫਿਰਤ ਬਿਗਾਨਾ। ਬਾਵਰ ਆਖਦੇ ਨੇ ਝੱਲੇ ਨੂੰ, ਬਾਵਰਾ ਆਖੀਦੇ ਨੇ ਬਾਵਰਾ ਝੱਲਾ, ਤੇ ਬੇਗਾਨਾ ਕਿਸ ਨੂੰ ਕਹਿੰਦੇ ਨੇ? ਓਪਰਾ ਓਪਰਾ ਵੱਖਰਾ ਵੱਖਰਾ। ਤੋ ਕਿਸ ਤੋਂ ਵੱਖਰਾ ਵੱਖਰਾ, ਕਿਸ ਤੋਂ ਓਪਰਾ ਓਪਰਾ? ਤੋ ਸੰਸਾਰੀ ਤੇ ਭਗਤ ਵੱਖਰੇ ਵੱਖਰੇ ਨੇ। ਇੱਕ ਤੇ ਭਗਤਾਂ ਦੀ ਲੀਹ ਹੈ, ਪਰਮੇਸ਼ਰ ਦੇ ਪਿਆਰਿਆਂ ਦੀ ਲੀਹ ਹੈ, ਉਹਨਾਂ ਤੋਂ ਇਹ ਵੱਖਰਾ ਵੱਖਰਾ ਨਜ਼ਰ ਆ ਜਾਏਗਾ, ਉਹਨਾਂ ਤੋਂ ਬਿਲਕੁਲ ਅਡਰਾ ਦਿਸੇਗਾ ਇਹ, ਤੇ ਬਿਲਕੁਲ ਝੱਲਾ ਨਜ਼ਰ ਆਵੇਗਾ ਭਗਤਾਂ ਨੂੰ। ਇਹ ਤੇ ਬਾਵਰਿਆ ਹੈ, ਇਹ ਤੇ ਝੱਲਾ ਹੈ, ਕਿਉਂਕਿ ਸੂਕਸ਼ਮ ਹੰਕਾਰ ਵੀ ਭਗਤਾਂ ਦੀ ਨਜ਼ਰੀ ਆ ਜਾਂਦਾ ਹੈ, ਦ੍ਰਿਸ਼ਟੀ ਆ ਜਾਂਦਾ ਹੈ। ਤੋ ਕਹਿੰਦੇ ਨੇ ਭਗਤਾਂ ਲਈ ਸੂਕਸ਼ਮ ਹੰਕਾਰ ਰੱਖਣ ਵਾਲਾ ਵੀ ਬਾਵਰਾ ਹੀ ਹੈ, ਝੱਲਾ ਹੀ ਹੈ, ਉਹ ਉਹਨਾਂ ਤੋਂ ਅਡਰਾ ਅਡਰਾ ਨਜ਼ਰ ਆ ਜਾਏਗਾ, ਵੱਖਰਾ ਵੱਖਰਾ, ਉਹਨਾਂ ਚ ਰਲਦਾ ਨਹੀਂ ਦਿਸੇਗਾ। ਤੋ ਕਹਿੰਦੇ ਨੇ ਸੰਸਾਰੀ ਜੇ ਭਗਤਾਂ ਚ ਰਲ ਵੀ ਜਾਏ ਸੂਕਸ਼ਮ ਹੰਕਾਰ ਵਾਲਾ, ਤੋ ਭਗਤਾਂ ਨੂੰ ਨਜ਼ਰ ਆ ਜਾਏਗਾ ਕਿ ਸਾਡੇ ਵੱਲ ਦਾ ਨਹੀਂ, ਸਾਡੀ ਲੀਹ ਦਾ ਨਹੀਂ ਹੈ, ਵੱਖਰਾ ਵੱਖਰਾ ਹੀ ਹੈ। ਭਗਤ ਬੇਗਾਨਾ ਦੀ ਲਫ਼ਜ਼ ਆਈ ਹੈ, ਬੇਗਾਨਾ ਕਿਸ ਨੂੰ, ਵੱਖਰਾ ਕਿਸ ਨੂੰ ਆਖਦੇ ਨੇ? ਕਿਸ ਤੋਂ ਵੱਖਰਾ ਹੋ ਗਿਆ? ਉਹ ਭਗਤਾਂ ਤੋਂ ਵੱਖਰਾ ਹੋ ਗਿਆ, ਕਿਸ ਤਰ੍ਹਾਂ ਆਤਮਾ ਤੋਂ ਵੱਖਰਾ ਹੋ ਗਿਆ? ਆਤਮਾ ਤੋਂ ਕੋਈ ਬੰਦਾ ਵੱਖਰਾ ਹੋ ਸਕਦਾ? ਤੁਸੀਂ ਆਪਣੇ ਆਤਮਾ ਤੋਂ ਕਿਵੇਂ ਵੱਖਰਾ ਹੋ ਸਕਦੇ ਹੋ? ਤੁਹਾਡੀ ਆਤਮਾ ਤੇ ਤੁਸੀਂ ਹੋ, ਜਬ ਇਹ ਮਨ ਮੈਂ ਕਰਤ ਗੁਮਾਨਾ। ਜਦੋਂ ਸੰਸਾਰੀ ਮਨੁੱਖ ਆਪਣੇ ਹਿਰਦੇ ਅੰਦਰ ਆਪਣੇ ਮਨ ਵਿੱਚ ਵੱਡੇ ਹੋਣ ਦਾ ਹੰਕਾਰ ਕਰ ਲੈਂਦਾ ਹੈ, ਸੂਕਸ਼ਮ ਹੰਕਾਰ ਬਣਾ ਲੈਂਦਾ ਹੈ, ਤਦੋਂ ਇਹ ਝੱਲਿਆਂ ਵਾਂਗ ਭਗਤਾਂ ਤੋਂ ਪਿਆਰਿਆਂ ਤੋਂ ਵੱਖਰਾ ਵੱਖਰਾ ਅਡਰਾ ਅਡਰਾ ਨਜ਼ਰ ਆਉਣ ਲੱਗ ਪੈਂਦਾ ਹੈ। ਹਾਂਜੀ।
ਜਬ ਇਹ ਹੁਆ ਸਗਲ ਕੀ ਰੀਨਾ,
ਜਬ ਇਹ ਹੁਆ ਸਗਲ ਕੀ ਰੀਨਾ। ਰੀਨਾ ਆਖਦੇ ਨੇ ਚਰਨ ਤੂੜ, ਸਾਰਿਆਂ ਦੀ ਚਰਨ ਤੂੜ ਹੋ ਜਾਣਾ, ਭਾਵ ਨਿਮਰਤਾ ਵਿੱਚ ਆ ਜਾਣਾ। ਸਾਰਿਆਂ ਦੀ ਚਰਨ ਤੂੜ ਹੋ ਜਾਣਾ ਕੀ ਹੈ? ਨਿਮਰਤਾ ਵਿੱਚ ਆ ਜਾਣਾ, ਹੰਕਾਰ ਤਿਆਗ ਦੇਣਾ। ਰੀਨਾ ਹੁੰਦਾ ਰੇਣ, ਰੇਣ ਤੋਂ ਆਇਆ ਰੀਨਾ। ਰੇਣ ਆਖਦੇ ਨੇ ਚਰਨ ਤੂੜ ਨੂੰ, ਪੈਰਾਂ ਦੀ ਤੂੜ, ਤੋ ਰੀਨਾ ਲਫ਼ਜ਼ ਆਇਆ ਰੇਣ ਤੋਂ। ਜਬ ਇਹ ਹੂਆ ਸਗਲ ਕੀ ਰੀਨਾ, ਜਦੋਂ ਮਨੁੱਖ ਸਭਨਾ ਦੀ ਚਰਨ ਤੂੜ ਬਣ ਜਾਂਦਾ ਹੈ, ਨਿਮਰਤਾ ਵਿੱਚ ਆ ਜਾਂਦਾ, ਹਲੇਮੀ ਵਿੱਚ ਆ ਜਾਂਦਾ ਹੈ, ਤੇ ਫਿਰ ਤਾਂ ਤੇ ਰਮਈਆ ਕੱਟ ਕੱਟ ਚੀਨਾ। ਰਮਈਆ ਆਖਦੇ ਨੇ ਰਾਮ ਨੂੰ, ਪ੍ਰਭੂ ਨੂੰ, ਕੱਟ ਕੱਟ ਹਰ ਇੱਕ ਸਰੀਰ ਵਿੱਚ ਚੀਨਾ ਪਛਾਣ ਲੈਣਾ, ਚੀਨਾ ਪਛਾਣਨਾ, ਫਿਰ ਇੱਕ ਇੱਕ ਸਰੀਰ ਵਿੱਚ ਪ੍ਰਭੂ ਦਿਸਣ ਲੱਗ ਪੈਂਦਾ ਹੈ। ਤੋ ਹੁਣ ਇਹ ਨਿਸ਼ਾਨੀ ਦੱਸ ਦਿੱਤੀ ਇੱਕ ਸਤਿਗੁਰਾਂ ਨੇ, ਪੰਚਮ ਪਾਤਸ਼ਾਹ ਨੇ, ਕਿ ਨਿਮਰਤਾ ਵਿੱਚ ਆ ਗਿਆ ਹਾਂ ਕਿ ਅਜੇ ਨਹੀਂ ਆਇਆ, ਇਸ ਦੀ ਨਿਸ਼ਾਨੀ ਕੀ ਹੈ? ਸੂਕਸ਼ਮ ਹੰਕਾਰ ਅੰਦਰੋਂ ਬਿਲਕੁਲ ਮੁੱਕ ਗਿਆ ਹੈ ਕਿ ਨਹੀਂ? ਜੇ ਤੇ ਹਰ ਇੱਕ ਬੰਦੇ ਵਿੱਚ ਪ੍ਰਭੂ ਦਾ ਰੂਪ ਨਜ਼ਰ ਆਉਣ ਲੱਗ ਪਿਆ ਹੈ, ਹਰ ਇੱਕ ਬੰਦਾ ਪਰਮੇਸ਼ਰ ਦੀ ਜੋਤ ਹੀ ਨਜ਼ਰ ਆਉਣ ਲੱਗ ਪਿਆ ਹੈ, ਫਿਰ ਤੇ ਹੰਕਾਰ ਮੁੱਕ ਗਿਆ, ਨਹੀਂ ਤੇ ਅਜੇ ਹੈ, ਸੂਕਸ਼ਮ ਰੂਪ ਵਿੱਚ ਬਣਿਆ ਹੋਇਆ। ਕਿਉਂਕਿ ਦੱਸ ਰਹੇ ਨੇ ਜਦੋਂ ਇਹ ਹੋ ਜਾਂਦਾ ਹੈ ਚਰਨ ਧੂੜ ਸਾਰਿਆਂ ਦੀ, ਤਾਂ ਫਿਰ ਹਰ ਇੱਕ ਸਰੀਰ ਵਿੱਚ ਸਰੀਰ ਨਹੀਂ ਦਿਸਦਾ, ਪਰਮਾਤਮਾ ਦੀ ਜੋਤ ਦਿਸਦੀ ਹੈ। ਫਿਰ ਘੱਟ ਘੱਟ ਮੈਂ ਚੀਨਾ ਕਿਸ ਨੂੰ ਪਛਾਣਦੇ ਨੇ? ਪਰਮਾਤਮਾ ਨੂੰ। ਤਾਂ ਫਿਰ ਜਦੋਂ ਬੰਦਾ ਹਰ ਇੱਕ ਸਰੀਰ ਵਿੱਚ, ਹਰ ਇੱਕ ਮਨੁੱਖ ਵਿੱਚ, ਚਾਹੇ ਕਿਸੇ ਜਾਤੀ ਦਾ ਹੋਵੇ, ਚਾਹੇ ਕਿਸ ਕੋਈ ਕੰਮ ਕਰਦਾ ਹੋਵੇ, ਚਾਹੇ ਕਿਸੇ ਕੌਮ ਦਾ ਹੋਵੇ, ਹਰ ਇੱਕ ਵਿੱਚ ਜਦੋਂ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਨਾ ਕਿ ਇਹ ਪ੍ਰਭੂ ਦੀ ਜੋਤੀ ਹੈ, ਤਾਂ ਕਹਿੰਦੇ ਨੇ ਮੰਨ ਲਓ ਕਿ ਹੁਣ ਉਹਦਾ ਹੰਕਾਰ ਮਿਟ ਗਿਆ। ਜਦੋਂ ਜਦੋਂ ਇਹ ਹੰਕਾਰ ਤਿਆਗ ਕੇ ਨਿਮਰਤਾ ਵਿੱਚ ਆ ਜਾਂਦਾ ਹੈ ਤਦੋਂ ਇਹ ਹਰ ਇੱਕ ਸਰੀਰ ਵਿੱਚ ਪ੍ਰਭੂ ਨੂੰ ਪਛਾਣਦਾ ਹੈ, ਹਰ ਇੱਕ ਸਰੀਰ ਵਿੱਚ ਇਸ ਨੂੰ ਪ੍ਰਭੂ ਦਿਸਦਾ ਹੈ, ਤੇ ਇਹ ਨਿਸ਼ਾਨੀ ਹੈ ਕਿ ਇਸ ਦਾ ਹੰਕਾਰ ਮਿਟ ਗਿਆ। ਜਦੋਂ ਹਰ ਇੱਕ ਬੰਦਾ ਪ੍ਰਭੂ ਦੀ ਜੋਤ ਨਜ਼ਰ ਆਵੇ ਤਾਂ ਇਹ ਨਿਸ਼ਾਨੀ ਹੈ ਕਿ ਹੁਣ ਹੰਕਾਰ ਮਿਟ ਗਿਆ ਹੈ। ਜਦੋਂ ਤੱਕ ਦੂਸਰੇ ਨਜ਼ਰ ਆ ਰਹੇ ਨੇ, ਜਦੋਂ ਤੱਕ ਸਰੀਰ ਹੀ ਨਜ਼ਰ ਆ ਰਹੇ ਨੇ, ਬੰਦੇ ਹੀ ਨਜ਼ਰ ਆ ਰਹੇ ਨੇ, ਤਾਂ ਕਹਿੰਦੇ ਨੇ ਹੰਕਾਰ ਮਿਟਿਆ ਨਹੀਂ ਹੈ। ਸੂਖਸ਼ਮ ਰੂਪ ਵਿੱਚ ਹੰਕਾਰ ਬੈਠਾ ਹੈ ਅੰਦਰ। ਹਾਂਜੀ,
ਸਹਿਜ ਸੁਹੇਲਾ ਫਲ ਮੁਸ਼ਕੀਨੀ।
ਕਿਆ ਕਮਾਲ ਦੀ ਤੁਕ ਲਿਖੀ ਹੈ ਸਤਿਗੁਰਾਂ ਨੇ, ਕਿੰਨੀ ਵਡਮੁੱਲੀ ਤੁਕ ਲਿਖੀ ਹੈ। ਸਹਿਜ ਸੁਹੇਲਾ ਫਲ ਮਸਕੀਨੀ। ਮਸਕੀਨੀ ਆਖਦੇ ਨੇ ਨਿਮਰਤਾ। ਨਿਮਰਤਾ ਦਾ ਫਲ ਕੀ ਹੁੰਦਾ ਹੈ? ਕਹਿੰਦੇ ਨੇ ਦੋ ਫਲ ਦੱਸੇ ਨੇ ਨਿਮਰਤਾ ਦੇ, ਦੋ ਫਲ, ਸਹਿਜ ਔਰ ਸੁਹੇਲਾ। ਸਹਿਜ ਕੀ ਹੈ? ਮਨ ਦੀ ਅਡੋਲਤਾ। ਤੇ ਸੁਹੇਲਾ ਕੀ ਹੈ? ਅੰਦਰੋਂ ਸੌਖਾ ਹੋ ਜਾਣਾ, ਅੰਦਰੋਂ ਸੌਖਿਆਂ ਹੋ ਜਾਣਾ, ਅੰਦਰਲੀ ਤਪਸ਼ ਮਿਟ ਜਾਣੀ, ਅੰਦਰੋਂ ਬੰਦਾ ਸੁਖੀ ਹੋ ਜਾਏ। ਇਹ ਦੋ ਫਲ ਨੇ ਮਸਕੀਨੀ ਹੋਣ ਦੇ, ਨਿਮਰਤਾ ਦੇ। ਤੂੰ ਕਹਿੰਦੇ ਨੇ ਜਿਉਂ ਹੀ ਹੰਕਾਰ ਸੂਖਸ਼ਮ ਮਿਟੇਗਾ, ਜਿਉਂ ਹੀ ਮਸਕੀਨੀ ਹੋ ਗਿਆ ਬੰਦਾ, ਤੋ ਫਲ ਲੱਗੇਗਾ। ਫਲ ਕੀ ਲੱਗਣਗੇ? ਮਨ ਅਡੋਲ ਹੋ ਗਿਆ। ਕੀ ਅਰਥ ਕਰੋਗੇ ਮਨ ਅਡੋਲ ਹੋ ਗਿਆ? ਹੁਣ ਮਨ ਕਿਸੇ ਦਾ ਡੋਲਾਇਆ ਡੋਲਦਾ ਨਹੀਂ ਹੈ। ਕੋਈ ਨਾ ਤੁਹਾਨੂੰ ਰੁਆ ਸਕਦਾ ਹੈ, ਨਾ ਹਸਾ ਸਕਦਾ ਹੈ, ਨਾ ਤੁਹਾਨੂੰ ਕੋਈ ਗਮੀ ਦੇ ਸਕਦਾ ਹੈ, ਨਾ ਖੁਸ਼ੀ ਦੇ ਸਕਦਾ ਹੈ, ਨਾ ਤੁਹਾਨੂੰ ਕੋਈ ਗੁੱਸੇ ਵਿੱਚ ਲਿਆ ਸਕਦਾ ਹੈ, ਨਾ ਕਿਸੇ ਦੇ ਡੁਲਾਇਆਂ ਤੁਸੀਂ ਡੁੱਲ ਸਕਦੇ ਹੋ, ਕਿਸੇ ਦੇ ਦੁਖੀ ਕੀਤਿਆਂ ਤੁਸੀਂ ਦੁਖੀ ਹੋ ਸਕਦੇ ਹੋ, ਕਿਉਂਕਿ ਮਨ ਹੁਣ ਤੁਹਾਡੇ ਵਸ ਵਿੱਚ ਹੈ। ਮਨ ਅੰਦਰ ਅਡੋਲ ਹੋ ਗਿਆ, ਤੁਹਾਡੇ ਵਸ ਵਿੱਚ ਆ ਗਿਆ, ਹੁਣ ਇਹ ਦੂਜਿਆਂ ਦੇ ਵਸ ਵਿੱਚ ਨਹੀਂ। ਕੋਈ ਚੀਜ਼ ਡੁਲਾ ਨਹੀਂ ਸਕਦੀ, ਮਾਇਆ ਨਹੀਂ ਡੁਲਾ ਸਕਦੀ, ਦੂਜੇ ਬੰਦੇ ਨਹੀਂ ਡੁਲਾ ਸਕਦੇ। ਫਿਰ ਤੁਸੀਂ ਆਪਣੇ ਮਨ ਦੇ ਆਪ ਮਾਲਕ ਹੋ ਜਾਂਦੇ ਹੋ। ਅਜੇ ਮਨ ਦੂਜਿਆਂ ਦੇ ਹੱਥ ਵਿੱਚ ਹੈ, ਕੋਈ ਵੀ ਰੁਆ ਸਕਦਾ, ਕੋਈ ਵੀ ਹਸਾ ਸਕਦਾ, ਕੋਈ ਵੀ ਦੁਖੀ ਕਰ ਸਕਦਾ ਹੈ। ਕੋਈ ਆਉਂਦਾ ਗਾਲੀ ਕੱਢ ਜਾਂਦਾ, ਅਸੀਂ ਦੁਖੀ ਹੋ ਜਾਂਦੇ। ਕੋਈ ਆਉਂਦਾ ਮਾੜੇ ਲਫ਼ਜ਼ ਕਹਿ ਜਾਂਦੇ, ਸਾਨੂੰ ਗੁੱਸਾ ਆ ਜਾਂਦਾ। ਕੋਈ ਹਸਾ ਆ ਜਾਂਦਾ, ਹੱਸ ਪੈਂਦੇ ਹਾਂ। ਤਾਂ ਕਿਸੇ ਦੇ ਹੱਥ ਵਿੱਚ ਚਾਬੀ ਹੈ? ਚਾਬੀ ਆਪਣੇ ਹੱਥ ਵਿੱਚ ਹੈ ਹੀ ਕੋਈ ਨਹੀਂ। ਮਨ ਆਪਣਾ ਥੋੜੋ, ਆਪਣੇ ਵਸ ਵਿੱਚ ਥੋੜੋ ਹੈ। ਤਾਂ ਕਹਿੰਦੇ ਨੇ ਜਿਹੜਾ ਨਿਮਰਤਾਵਾਨ ਬੰਦਾ ਹੈ ਉਹਨੂੰ ਦੋ ਫਲ ਲੱਗਦੇ ਨੇ। ਫਿਰ ਇੱਕ ਤੇ ਮਨ ਅਡੋਲ ਹੋ ਜਾਂਦਾ ਹੈ, ਆਪਣਾ ਮਨ ਉਸਦੇ ਆਪਣੇ ਵਸ ਵਿੱਚ ਆ ਜਾਂਦਾ ਹੈ। ਮਨ ਦਾ ਅਡੋਲ ਹੋਣਾ ਕੀ ਹੈ? ਮਨ ਆਪਣੇ ਕਾਬੂ ਵਿੱਚ ਆ ਜਾਣਾ। ਆਮ ਬੰਦੇ ਦਾ ਮਨ ਆਪਣੇ ਕਾਬੂ ਵਿੱਚ ਨਹੀਂ ਹੈ। ਤੇ ਦੂਸਰਾ ਕੀ ਹੈ? ਸੁਖੇ ਸੁਹੇਲਾ, ਅੰਦਰੋਂ ਸੌਖਿਆ, ਅੰਦਰੋਂ ਸੁਖ, ਰੱਬੀ ਸੁਖ ਆਨੰਦ ਉਹ ਮਿਲਣ ਲੱਗ ਪੈਂਦਾ। ਇਹ ਦੋ ਚੀਜ਼ਾਂ ਕਹਿੰਦੇ ਨੇ ਨਿਮਰਤਾਵਾਨ ਨੂੰ ਮਿਲਦੀਆਂ ਨੇ। ਤੋ ਸਹਿਜ ਸੁਹੇਲਾ, ਸਹਿਜ ਔਰ ਅੰਦਰਲਾ ਸੁਖ, ਇਹਨੇ ਫਲ ਮਸਕੀਨੀ ਨਿਮਰਤਾ ਦੇ ਫਲ ਨੇ। ਨਿਮਰਤਾਵਾਨ ਬੰਦੇ ਨੂੰ ਇਹ ਫਲ ਲੱਗਦੇ ਨੇ, ਇਹ ਫਲ ਮਿਲਦੇ ਨੇ। ਹਾਂਜੀ,
ਸਤਿਗੁਰ ਆਪਣੇ ਮੋਹੇ ਦਾਨ ਦੀਨੀ।
ਸਤਿਗੁਰ ਆਪਣੇ ਮੋਹੇ ਦਾਨ ਦੀਨੀ। ਹੁਣ ਕਹਿੰਦੇ ਨੇ ਇਹ ਮਸਕੀਨੀ, ਇਹ ਨਿਮਰਤਾ, ਇਹ ਮੈਨੂੰ ਦਾਨ ਵਿੱਚ ਦੇ ਦਿੱਤੀ ਹੈ। ਕੀ ਨੇ? ਮੇਰੇ ਗੁਰੂ ਨੇ। ਇਹ ਮੈਨੂੰ ਬਾਹਰ ਲੱਭਣੀ ਨਹੀਂ ਪਈ। ਸਤਿਗੁਰ ਆਪਣੇ, ਮੇਰੇ ਸਤਿਗੁਰੂ ਨੇ ਮੋਹੇ ਮੈਨੂੰ ਦੇ ਦਿੱਤੀ ਹੈ ਦਾਨ ਵਜੋਂ। ਦਾਨ ਕੀ ਹੁੰਦਾ ਹੈ? ਜਿਸ ਵੱਟੇ ਤੁਹਾਨੂੰ ਕੋਈ ਮੁੱਲ ਨਹੀਂ ਦੇਣਾ ਪਿਆ, ਕੋਈ ਤੁਹਾਨੂੰ ਦਾਨ ਦਿੰਦਾ, ਉਸਦੇ ਬਦਲੇ ਵਿੱਚ ਤੁਸੀਂ ਦਿੰਦੇ ਥੋੜੇ ਹੋ ਕੁਛ। ਗੁਰੂ ਨੂੰ ਮੈਂ ਕੁਛ ਦਿੱਤਾ ਨਹੀਂ, ਉਹ ਗੁਰੂ ਨੇ ਦਾਨ ਵਜੋਂ ਮੇਰੇ ਪੱਲੇ ਪਾ ਦਿੱਤੀ ਹੈ। ਇਹ ਗਰੀਬੀ, ਇਹ ਮਨ ਦੀ ਗਰੀਬੀ, ਇਹ ਹਲੇਮੀ ਅੰਦਰਲੀ, ਇਹ ਗੁਰੂ ਨੇ ਮੈਨੂੰ ਦਾਨ ਵਜੋਂ ਦੇ ਦਿੱਤੀ ਹੈ। ਭਾਵ ਇਸ ਦੇ ਬਦਲੇ ਮੈਨੂੰ ਕੋਈ ਮਿਹਨਤ ਨਹੀਂ ਕਰਨੀ ਪਈ, ਇਸ ਦੇ ਬਦਲੇ ਮੈਨੂੰ ਕੁਛ ਦੇਣਾ ਨਹੀਂ ਪਿਆ, ਇਹ ਉਸਦੀ ਰਹਿਮਤ ਹੀ ਹੋਈ ਹੈ। ਹਾਂਜੀ,
ਜਬ ਕਿਸ ਕਿਉਂ ਇਹ ਜਾਨਸ ਮੰਦਾ,
ਜਬ ਕਿਸ ਕੋ ਇਹ ਜਾਨਸ ਮੰਦਾ, ਜਬ ਕਿਸ ਕੋ, ਹੁਣ ਕਿਸ ਕੋ ਤੋਂ ਭਾਵ ਹੈ ਹੋਰਨਾਂ ਨੂੰ, ਦੂਸਰਿਆਂ ਨੂੰ, ਜਬ ਕਿਸ ਕੋ ਇਹ ਜਾਨਸ ਮੰਦਾ, ਜਦੋਂ ਇਹ ਮਨ ਦੂਸਰਿਆਂ ਨੂੰ ਨੀਵਾਂ ਗਿਣਦਾ ਹੈ, ਦੂਸਰਿਆਂ ਨੂੰ ਭੈੜਾ ਗਿਣਦਾ ਹੈ, ਇਹੀ ਬੰਦੇ ਦੀ ਫਿਤਰਤ ਹੈ, ਮੈਂ ਹੀ ਚੰਗਾ ਦੂਜੇ ਸਭ ਮਾੜੇ। ਤੂੰ ਕਹਿੰਦਾ ਹੈ ਜਦੋਂ ਸਤਿਗੁਰੂ, ਮਾਫ ਕਰਨਾ, ਜਦੋਂ ਕਹਿੰਦੇ ਨੇ ਸਤਿਗੁਰੂ, ਜਦੋਂ ਕਹਿੰਦੇ ਨੇ ਸਤਿਗੁਰੂ ਕਿ ਬੰਦਾ ਇਹ ਸੋਚਦਾ ਹੈ ਕਿ ਮੈਂ ਤੇ ਹੋਣਾ ਚੰਗਾ, ਇਹ ਸਾਰੇ ਮਾੜੇ, ਇਹ ਮੰਦਾ ਦੂਸਰਿਆਂ ਨੂੰ ਮਾੜਾ ਗਿਣ ਰਿਹਾ, ਦੂਸਰੇ ਦੇ ਔਗਣਾਂ ਨੂੰ ਵੇਖ ਰਿਹਾ ਹੈ। ਜਦੋਂ ਬੰਦਾ ਦੂਜਿਆਂ ਦੇ ਔਗਣ ਵੇਖਣ ਲੱਗ ਪੈਂਦਾ ਹੈ, ਹੰਕਾਰੀ ਬੰਦਾ ਹੀ ਵੇਖੇਗਾ, ਹੰਕਾਰੀ ਬੰਦਾ ਹੀ ਆਪਣੇ ਔਗਣ ਭੁਲਾ ਕੇ ਦੂਜਿਆਂ ਵਿੱਚ ਔਗਣ ਵੇਖੇਗਾ। ਤੋ ਕਹਿੰਦੇ ਨੇ ਜਬ ਕਿਸ ਕਹੋ, ਕਿਸੇ ਦੂਸਰੇ ਨੂੰ, ਦੂਜਿਆਂ ਨੂੰ, ਇਹ ਮਨ, ਇਹ ਸੰਸਾਰੀ ਬੰਦਾ, ਜਾਨਸ ਜਾਣਦਾ ਏ ਮੰਦਾ ਭੈੜਾ, ਜਦੋਂ ਇਹ ਦੂਸਰਿਆਂ ਨੂੰ ਗਿਣਦਾ ਹੈ ਕਿ ਮੇਰੇ ਤੋਂ ਭੈੜੇ ਨੇ। ਹਾਂਜੀ,
ਤਬ ਸਗਲੇ ਇਸ ਮੇਲੇ ਫੰਦਾ,
ਤਬ ਸਗਲੇ ਇਸ ਮੇਲੇ ਫੰਦਾ, ਫਿਰ ਦੂਸਰੇ ਸਾਰੇ ਇਸ ਲਈ ਇੰਜ ਲੱਗਦਾ ਹੈ ਜਿਵੇਂ ਜਾਲ ਵਿਛਾ ਰਹੇ ਨੇ। ਫੰਦਾ ਕੀ ਕਹਿੰਦੇ ਨੇ? ਜਾਲ, ਜਿਸ ਵਿੱਚ ਇਹ ਫਸ ਜਾਏਗਾ। ਕੌਣ ਫਸਾ, ਕੌਣ ਵਿਛਾਉਂਦਾ ਹੈ ਜਾਲ? ਪੁਰਾਣੇ ਜ਼ਮਾਨਿਆਂ ਚ ਸ਼ਿਕਾਰੀ ਜਾਲ ਵਿਛਾਇਆ ਕਰਦੇ ਸਨ, ਸ਼ਿਕਾਰ ਲਈ, ਸ਼ਿਕਾਰ ਨੂੰ ਫਸਾਉਣ ਲਈ। ਜਾਲ ਚ ਫਸ ਜਾਏਗਾ, ਇੱਥੋਂ ਫੜ ਲਵਾਂਗੇ ਸ਼ਿਕਾਰ। ਤੋ ਕਹਿੰਦੇ ਨੇ ਜਦੋਂ ਤੱਕ ਇਹ ਦੂਸਰਿਆਂ ਨੂੰ ਮੰਦਾ ਗਿਣਦਾ ਹੈ ਨਾ, ਤੇ ਫਿਰ ਇਸ ਨੂੰ ਇਹ ਜਾਪਦਾ ਕਿ ਹਰ ਕੋਈ ਮੇਰਾ ਦੁਸ਼ਮਨ ਹੀ ਹੈ, ਹਰ ਕੋਈ ਮੇਰਾ ਮੇਰੇ ਲਈ ਜਾਲ ਹੀ ਵਿਛਾ ਰਿਹਾ ਹੈ, ਹਰ ਕੋਈ ਮੇਰਾ ਦੁਸ਼ਮਨ ਹੈ। ਫਿਰ ਦੂਸਰੇ ਆਪਣੇ ਨਹੀਂ ਨਜ਼ਰ ਆਉਂਦੇ, ਮਿੱਤਰ ਨਹੀਂ ਨਜ਼ਰ ਆਉਂਦੇ, ਦੁਸ਼ਮਨ ਹੀ ਨਜ਼ਰ ਆਉਂਦੇ ਨੇ। ਜਿਹੜਾ ਬੰਦਾ ਦੂਜਿਆਂ ਦੇ ਵਿੱਚ ਔਗਣ ਵੇਖਣਾ ਸਿੱਖ ਜਾਂਦਾ ਹੈ, ਉਹਨੂੰ ਆਪਣੇ ਨਹੀਂ ਨਜ਼ਰ ਆਉਣਗੇ, ਉਹ ਦੁਸ਼ਮਨ ਨਜ਼ਰ ਆਉਣਗੇ। ਇੰਜ ਲੱਗੇਗਾ ਜਿਵੇਂ ਮੇਰੇ ਲਈ ਜਾਲ ਵਿਛਾ ਰਹੇ ਨੇ, ਇਹ ਤੇ ਮੇਰੇ ਸਾਰੇ ਖਿਲਾਫ ਹੀ ਨੇ, ਇਹ ਤੇ ਸਾਰੇ ਮੈਨੂੰ ਫਸਾਉਣ ਦਾ ਹੀਲਾ ਕਰ ਰਹੇ ਨੇ। ਤੋ ਕਹਿੰਦੇ ਨੇ ਉਹ ਐਸਾ ਹੀ ਗਿਣਦੇ ਨੇ। ਹਾਂਜੀ,
ਮੇਰ ਤੇਰ ਜਬ ਇਹਨੇ ਚੁਕਾਈ,
ਮੇਰ ਤੇਰ ਜਬ ਇਹਨੇ ਚੁਕਾਈ, ਤਾਂ ਤੇ ਇਸ ਸੰਗ ਨਹੀਂ ਬੇਰਾਏ ਬੇਰਾਈ। ਮੇਰ ਤੇਰ, ਕੁਛ ਮੇਰਾ ਕੁਛ ਤੇਰਾ, ਜਿਸਨੇ ਆਪਣੇ ਅੰਦਰੋਂ ਮੇਰ ਤੇਰ ਮੁਕਾ ਦਿੱਤੀ, ਭਾਵ ਕੀ ਹੈ? ਮੇਰਾ ਤੇਰਾ ਕਰਨ ਵਾਲਾ, ਆਪਾ ਪਰਾਇਆ ਗਿਣ ਵਾਲਾ, ਤੂੰ ਕਹਿੰਦੇ ਨੇ ਫਿਰ ਦੁਹਰਾਓ, ਜਬ ਕਿਸ, ਹਾਂਜੀ ਫਿਰ,
ਮੇਰ ਤੇਰ ਜਬ,
ਮੇਰ ਤੇਰ ਜਬ ਇਹਨੇ ਚੁਕਾਈ, ਚੁਕਾਈ ਮੁਕਾ ਦੇਣੀ। ਜਦੋਂ ਬੰਦਾ ਮੇਰ ਤੇਰ ਆਪਣੇ ਅੰਦਰੋਂ ਮੁਕਾ ਦਿੰਦਾ ਹੈ, ਤਾਂ ਤੇ ਇਸ ਸੰਗ ਨਹੀਂ ਬੈਰਾਈ, ਫਿਰ ਇਹਦਾ ਵੈਰੀ ਕੋਈ ਨਹੀਂ ਰਹਿੰਦਾ, ਫਿਰ ਇਹਨੂੰ ਸਾਰੇ ਆਪਣੇ ਨਜ਼ਰ ਆਉਣ ਲੱਗ ਪੈਂਦੇ ਨੇ, ਫਿਰ ਦੋਸਤ, ਫਿਰ ਮਿੱਤਰ। ਤੋ ਮੇਰ ਤੇਰ ਦੁਵੈਸ਼ ਦੁਚਿੱਤਾਪਨ, ਇਹ ਸਾਰੇ ਲਫ਼ਜ਼ ਇੱਕੋ ਲੜੀ ਦੇ ਨੇ। ਮੇਰ ਤੇਰ ਦੁਵੈਸ਼ ਦੁਚਿੱਤਾਪਨ, ਦੂਜਾਪਨ, ਜਦੋਂ ਤੱਕ ਕੋਈ ਆਪਣਾ ਹੈ ਦੂਜਾ ਵੀ ਹੈ, ਜਦੋਂ ਤੱਕ ਕੁਛ ਮੇਰਾ ਹੈ ਤੇਰਾ ਵੀ ਹੈ, ਦੁਵੈਸ਼ ਦੋ ਦੋ ਨਜ਼ਰ ਆਉਣੇ, ਆਪਣਾ ਤੇ ਪਰਾਇਆ। ਤੋ ਕਹਿੰਦੇ ਨੇ ਜਿੰਨਾ ਚਿਰ ਬੰਦੇ ਚ ਮੇਰ ਤੇਰ ਹੈ, ਉਹਦੇ ਉਦੋਂ ਤੱਕ ਕੋਈ ਆਪਣਾ ਵੀ ਹੈ ਤੇ ਕੋਈ ਪਰਾਇਆ ਵੀ ਹੈ, ਕੋਈ ਦੁਸ਼ਮਣ ਵੀ ਹੈ, ਕੋਈ ਦੋਸਤ ਵੀ ਹੈ, ਕੋਈ ਮਿੱਤਰ ਵੀ ਹੈ, ਕੋਈ ਦੁਸ਼ਮਣ ਵੀ ਹੈ। ਲੇਕਿਨ ਜਦੋਂ ਮੇਰ ਤੇਰ ਮਿਟਾ ਦਿੰਦਾ ਹੈ, ਫਿਰ ਦੁਸ਼ਮਣ ਕੋਈ ਬਚ ਹੀ ਨਹੀਂ ਸਕਦਾ, ਫਿਰ ਦੁਸ਼ਮਣ ਕਿਵੇਂ ਹੋਏਗਾ? ਸਭ ਮੇਰੇ ਹੀ ਦਿਸਣਗੇ, ਤੇਰਾ ਤੇ ਕੋਈ ਰਹੇਗਾ ਹੀ ਨਹੀਂ, ਓਪਰਾ ਤੇ ਕੋਈ ਰਹੇਗਾ ਹੀ ਨਹੀਂ, ਬੇਗਾਨਾ ਤੇ ਕੋਈ ਰਹੇਗਾ ਹੀ ਨਹੀਂ।
ਜਬ ਇਹਨੇ ਆਪਣੀ ਆਪਣੀ ਧਾਰੀ
ਜਬ ਇਨ ਆਪਣੀ ਆਪਣੀ ਧਾਰੀ ਜਬ ਇਨ ਇਸਨੇ ਆਪਣੀ ਆਪਣੀ ਮੇਰੀ ਮੇਰੀ ਭਾਵ ਖੁਦ ਪ੍ਰਸਤੀ। ਜਦੋਂ ਬੰਦਾ ਖੁਦ ਪ੍ਰਸਤੀ ਆਪਣੇ ਮਨ ਵਿਚ ਵਸਾ ਲੈਂਦਾ ਹੈ, ਸੈਲਫਿਸ਼ਨੈਸ, ਖੁਦ ਪ੍ਰਸਤੀ, ਜਬ ਇਨ ਆਪਣੀ ਆਪਣੀ ਧਾਰੀ, ਜਦੋਂ ਇਹ ਖੁਦ ਪ੍ਰਸਤੀ ਆਪਣੇ ਮਨ ਵਿਚ ਧਾਰ ਲੈਂਦਾ ਹੈ, ਤਬ ਇਸ ਕੋ ਹੈ ਮੁਸ਼ਕਲ ਭਾਰੀ। ਤਦੋਂ ਇਸ ਦੀ ਜ਼ਿੰਦਗੀ ਵਿਚ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬੜੀਆਂ ਔਕੜਾਂ ਸਹਿੰਦਾ ਹੈ, ਦੁੱਖ ਆਉਣਗੇ, ਤਕਲੀਫਾਂ ਆਉਣਗੀਆਂ। ਹਾਂਜੀ,
ਜਬ ਇਨੇ ਕਰਨੇ ਹਾਰ ਪਛਾਤਾ,
ਇਨ ਜਬ ਇਨ ਕਰਨੇ ਹਾਰ ਪਛਾਤਾ, ਜਦੋਂ ਇਹ ਕਰਨ ਕਰਾਉਣ ਵਾਲਾ ਪ੍ਰਭੂ ਜੀ ਨੂੰ ਗਿਣਦਾ ਹੈ। ਕਰਨੇ ਹਾਰ ਤੋਂ ਭਾਵ ਕੀ ਹੈ? ਕਰਨ ਕਰਾਉਣ ਵਾਲਾ। ਜਬ ਇਨ ਕਰਨੇ ਹਾਰ ਪਛਾਤਾ, ਜਦੋਂ ਕਰਨ ਕਰਾਉਣ ਵਾਲਾ ਹਰ ਇਕ ਵਿਚ ਪ੍ਰਭੂ ਆਪ ਹੈ, ਐਸਾ ਇਹ ਵੇਖ ਰਿਹਾ ਹੈ, ਜਦੋਂ ਪ੍ਰਭੂ ਜੀ ਦਾ ਹੱਥ ਵਰਤਦਾ ਸਭਨਾ ਵਿਚ ਦੇਖ ਰਿਹਾ ਹੈ, ਤਬ ਇਸ ਨੂੰ ਨਾ ਹੀ ਕਿਛ ਤਾਤਾ। ਤਾਤਾ ਦਾ ਮਤਲਬ ਹੈ ਤਕਲੀਫ, ਕਸ਼ਟ। ਜਦੋਂ ਸਭ ਕਾਸੇ ਵਿਚ ਇਹ ਪ੍ਰਭੂ ਦਾ ਹੱਥ ਵਰਤਦਾ ਵੇਖਦਾ ਹੈ, ਤਦੋਂ ਇਸ ਨੂੰ ਕੋਈ ਤਕਲੀਫ ਪੇਸ਼ ਨਹੀਂ ਆਉਂਦੀ। ਤਾਤਾ ਤਕਲੀਫ, ਜਿਸ ਤੋਂ ਤਪਸ਼ ਪੈਦਾ ਹੋਵੇ ਉਹ ਤਾਤਾ। ਤੱਤੀ ਆਖੀਦਾ ਨਾ, ਤੱਤੀ ਚੀਜ਼ ਤੋਂ ਫਿਰ ਤਾਤਾ, ਉਸ ਤੋਂ ਤੱਤੀ, ਜਿਸ ਤੋਂ ਸੇਕ ਪੈਦਾ ਹੋਵੇ, ਜਿਸ ਤੋਂ ਤਪਸ਼ ਪੈਦਾ ਹੋਵੇ, ਜਿਸ ਤੋਂ ਦੁੱਖ ਪੈਦਾ ਹੋਵੇ, ਜਿਸ ਤੋਂ ਤਕਲੀਫ ਪੈਦਾ ਹੋਵੇ, ਤਾਤਾ। ਹਾਂਜੀ,
ਜਬ ਇਨ ਆਪਣੋ ਵਾਧਿਓ ਮੋਹਾ, ਆਵੇ ਜਾਏ ਸਦਾ ਜਮ ਜੋਹਾ।
ਜਬ ਇਨ ਆਪਣੋ ਬਾਂਧਿਓ ਮੋਹਾ, ਬਾਂਧਿਓ ਨਹੀਂ ਆਖਣਾ, ਬਾਂਧਿਓ, ਬਿੰਦੀ ਲੱਗੀ ਨਹੀਂ ਪਰ ਬੋਲੇਗੀ। ਜਬ ਇਨ ਆਪਣੋ ਬਾਂਧਿਓ ਮੋਹਾ, ਇਹਦੇ ਨਾਲ ਮੋਹਾ, ਮੋਹ ਬੰਨ ਲਿਆ ਸੰਸਾਰ ਨਾਲ। ਜਦੋਂ ਇਹ ਬੰਦਾ ਸੰਸਾਰ ਨਾਲ ਮੋਹ ਪਾ ਲੈਂਦਾ ਹੈ, ਜਬ ਇਨ ਆਪਣੋ ਆਪਣਾ ਮੋਹ ਬਣਾ ਲੈਂਦਾ ਹੈ, ਕਿਸ ਨਾਲ? ਸੰਸਾਰ ਨਾਲ। ਆਖੋਗੇ ਲਿਖਿਆ ਕਿਤੇ ਨਹੀਂ, ਤੋ ਇਹੀ ਪਛਾਣਨ ਵਾਲੀ ਗੱਲ ਹੁੰਦੀ ਹੈ, ਬੰਦੇ ਦਾ ਮੋਹ ਕਿੱਥੇ ਪੈਂਦਾ ਹੈ? ਪਰਿਵਾਰ ਵਿਚ ਪੈ ਸਕਦਾ ਹੈ, ਦੌਲਤ ਮਾਲ ਮਿਲਕਤ ਵਿਚ ਪੈ ਸਕਦਾ ਹੈ, ਇਹ ਸਭ ਸੰਸਾਰੀ ਚੀਜ਼ਾਂ ਨੇ, ਇਹ ਸਭ ਸੰਸਾਰ ਹੈ। ਦੋਸਤਾਂ ਮਿੱਤਰਾਂ ਨਾਲ, ਸਾਖ ਸੰਬੰਧੀਆਂ ਨਾਲ, ਪਰਿਵਾਰ ਨਾਲ, ਦੌਲਤ ਨਾਲ, ਮਾਲ ਮਿਲਕਤ ਨਾਲ, ਇਹ ਸਭ ਸੰਸਾਰੀ ਚੀਜ਼ਾਂ ਨੇ। ਤੋ ਕਹਿੰਦੇ ਨੇ ਜਦੋਂ ਸੰਸਾਰ ਨਾਲ ਮੋਹ, ਤੋ ਇਹ ਸਭ ਸੰਸਾਰ ਵਿਚ ਆ ਜਾਂਦਾ। ਜਦ ਇਸ ਦਾ ਮੋਹ ਵੱਜਦਾ ਹੈ ਸੰਸਾਰ ਨਾਲ, ਹਾਂਜੀ,
ਆਵੇ ਜਾਏ ਸਦਾ ਜਮ ਜੋਹਾ,
ਆਵੇ ਜਾਏ, ਸੰਸਾਰ ਨਾਲ ਮੋਹ ਪੈ ਗਿਆ ਤੋ ਆਏਗਾ ਜਾਏਗਾ, ਜਮਣਾ ਮਰਨਾ ਚਾਲੂ ਰਹੇਗਾ। ਮੋਹ ਹੀ ਖਿੱਚ ਕੇ ਲਿਆਉਂਦਾ ਹੈ, ਮੋਹ ਹੀ ਦੁਬਾਰਾ ਜਨਮ ਦਿੰਦਾ ਹੈ। ਅਖੀਰਲੇ ਸਵਾਸਾਂ ਤੱਕ ਮੋਹ ਹੈ ਪਰਿਵਾਰ ਨਾਲ, ਮੋਹ ਹੈ ਦੌਲਤ ਨਾਲ, ਖਿੱਚ ਕੇ ਲਿਆਏਗੀ ਆਤਮਾ, ਦੁਬਾਰਾ ਜਨਮ ਦਿਵਾਏਗੀ, ਕਿਉਂਕਿ ਮੋਹ ਖਿੱਚ ਕੇ ਲਿਆਏਗਾ ਸੰਸਾਰ ਵੱਲ, ਫਿਰ ਮੋੜ ਕੇ ਲਿਆਏਗਾ। ਜਦ ਤੱਕ ਮੋਹ ਦਾ ਬੱਝਾ ਹੈ, ਫਿਰ ਜਨਮ ਹੈ। ਇਹ ਤੇ ਕਰਮਾਂ ਅਨੁਸਾਰ ਮਿਲੇਗਾ, ਜਨਮ ਕਿੱਥੇ ਮਿਲੇਗਾ? ਇਹ ਆਪਣੇ ਵੱਸ ਦੀ ਗੱਲ ਥੋੜੋ ਹੈ, ਇਹ ਥੋੜਾ ਉਸੇ ਪਰਿਵਾਰ ਵਿਚ ਮਿਲ ਜਾਣਾ, ਉਹਨਾਂ ਜੀਆਂ ਵਿਚ ਮਿਲ ਜਾਣਾ। ਮਨੁੱਖਾ ਜਨਮ ਤੇ ਮਾਨਸ ਜਨਮ ਦੁਲੰਭ ਹੈ, ਹੋਤ ਨਾ ਵਾਰੰਬਾਰ, ਵਾਰ ਵਾਰ ਤੇ ਹੁੰਦਾ ਕੋਈ ਨੀ, ਵਾਰ ਵਾਰ ਮਿਲਦਾ ਕੋਈ ਨੀ। ਇਹ ਤੇ ਕਰਮਾਂ ਅਨੁਸਾਰ, ਜਿਹੇ ਜਿਹੇ ਕਰਮ ਕੀਤੇ ਨੇ ਉਸ ਅਨੁਸਾਰ ਜਨਮ ਮਿਲੇਗਾ। ਮੁਕਤੀ ਹੈ ਕਿ ਮੁਕਤੀ ਹੈ ਹੀ ਮੋਹ ਤੋੜ ਲੈਣਾ, ਸੰਸਾਰ ਤੋਂ ਮੋਹ ਤੋੜ ਲੈਣਾ, ਮੁਕਤ ਹੋ ਜਾਣਾ, ਵਿਕਾਰਾਂ ਤੋਂ ਮੁਕਤ ਹੋ ਜਾਣਾ, ਮੁਕਤੀ ਹੈ। ਜਦੋਂ ਜਾਂਦਿਆਂ ਅਟੈਚਮੈਂਟ ਕੋਈ ਹੈ ਹੀ ਨਹੀਂ, ਤਾਂ ਕਹਿੰਦੇ ਨੇ ਰੂਹ ਮੁੜ ਕੇ ਨਹੀਂ ਆਉਂਦੀ, ਕੋਈ ਬਾਕੀ ਅਟੈਚਮੈਂਟ ਹੈ ਹੀ ਨਹੀਂ। ਜਾਣ ਲੱਗਿਆਂ ਸੁਰਖਰੂ ਜਾ ਰਿਹਾ, ਕੋਈ ਮੁੜਨ ਦੀ ਤਾਂਘ ਨਹੀਂ। ਜੇ ਮੁੜਨ ਦੀ ਤਾਂਘ ਨਾਲ ਜਾ ਰਿਹਾ, ਮੁੜ ਕੇ ਆਉਣਾ ਮੈਂ ਇੱਛਾ ਨਾਲ ਜਾ ਰਿਹਾ ਕਿ ਫਿਰ ਸਰੀਰ ਧਾਰਨਾ, ਤੋ ਆਏਗਾ। ਜਦੋਂ ਜਾਣ ਲੱਗਿਆਂ ਕੋਈ ਇੱਛਾ ਹੀ ਨਹੀਂ ਮੁੜਨ ਦੀ, ਕੋਈ ਕਸ਼ਿਸ਼ ਹੈ ਹੀ ਨਹੀਂ, ਕੋਈ ਤਾਂਘ ਹੈ ਹੀ ਨਹੀਂ, ਤੋ ਅਟੰਕ ਜਾ ਰਿਹਾ ਹੈ, ਫਿਰ ਨਹੀਂ ਆਏਗੀ।
ਜਬ ਇਸ ਤੇ ਸਭ ਬਿਨਸੇ
ਪਰਮਾ, ਫਿਰ ਦੁਹਰਾਣਾ ਉਤਕ ਨੂੰ,
ਜਬ ਇਨ ਆਪਣੋ ਬੰਧਿਓ ਮੋਹਾ,
ਜਦੋਂ ਤੱਕ ਇਸ ਮਨ ਨੇ ਮੋਹ ਬਣਾ ਰੱਖਿਆ ਸੰਸਾਰ ਨਾਲ, ਆਵੇ ਜਾਏ ਤਦੋਂ ਤੱਕ ਇਹ ਆਏਗਾ ਔਰ ਜਾਏਗਾ, ਜੰਮੇਗਾ ਔਰ ਮਰੇਗਾ, ਸਰੀਰ ਧਾਰਨ ਕਰੇਗਾ। ਔਰ ਜਮ ਜੋਹਾ, ਜਮਾਂ ਦੀ ਤਾੜਨਾ ਸਹੇਗਾ, ਯਾਨੀ ਕਿ ਮੌਤ ਦੀ ਤਾੜਨਾ ਸਦਾ ਸਿਰ ਤੇ ਰਹੇਗੀ, ਬਣੀ ਰਹੇਗੀ। ਜਦੋਂ ਸਰੀਰ ਧਾਰੇਗਾ, ਮੌਤ ਤੇ ਖੜੀ ਹੈ ਫਿਰ ਸਿਰ ਤੇ। ਜੋਹਾ, ਜੋਹਨਾ ਦਾ ਅਰਥ ਹੁੰਦਾ ਹੈ ਤਾੜਨਾ, ਜੋਹਾ ਜਮ ਤਾੜ ਕੇ ਰੱਖਦੇ ਨੇ, ਭਾਵ ਮੌਤ ਦੀ ਨਿਗਾਹ ਵਿਚ ਰਹਿੰਦਾ ਹੈ, ਮੌਤ ਦੀ ਤਾੜਨਾ ਵਿਚ ਰਹਿੰਦਾ ਹੈ, ਦੁੱਖਾਂ ਦੀ ਤਾੜਨਾ ਰਹਿੰਦੀ ਹੈ ਸਦਾ। ਹਾਂਜੀ,
ਜਬ ਇਸ ਤੇ ਸਭ ਭਰ ਬਿਨਸੇ ਭਰਮਾ, ਭੇਦ ਨਾਹੀ ਹੈ ਪਾਰ ਬ੍ਰਹਮਾ।
ਜਬ ਇਸ ਤੇ ਸਭ ਬਿਨਸੇ ਭਰਮਾ, ਜਦੋਂ ਇਸ ਦੇ ਮਨ ਤੋਂ ਸਾਰੇ ਮਾਇਆ ਦੇ ਭਰਮ ਦੂਰ ਹੋ ਜਾਂਦੇ ਨੇ। ਬਿਨਸੇ ਭਰਮਾ, ਕਾਹਦੇ ਭਰਮ? ਮਾਇਆ ਦੇ ਭਰਮ। ਮਾਇਆ ਇਸ ਵੇਲੇ ਅਸਲੀਅਤ ਦਿਸ ਰਹੀ ਹੈ, ਮਾਇਆ ਇਸ ਵੇਲੇ ਹਕੀਕਤ ਦਿਸ ਰਹੀ ਹੈ, ਸੰਸਾਰ ਹਕੀਕਤ ਦਿਸ ਰਿਹਾ ਹੈ। ਜਿਸ ਦਿਨ ਇਹ ਸੁਪਨਾ ਦਿਸਣ ਲੱਗ ਪੈਂਦਾ ਹੈ, ਤਾਂ ਫਿਰ ਕਹਿੰਦੇ ਨੇ ਪਰਮ ਮਿਟ ਜਾਂਦਾ ਹੈ। ਪਰਮ ਕੀ ਹੈ? ਪਰਮ ਉਹ ਜੋ ਹਕੀਕਤ ਨਹੀਂ ਹੈ, ਜੋ ਹਕੀਕਤ ਨਹੀਂ ਹੈ ਉਸਨੂੰ ਆਖੀਦਾ ਪਰਮ। ਦੈਟ ਵਿਚ ਇਜ਼ ਨਾਟ ਟਰੂ ਇਜ਼ ਪਰਮ। ਹਕੀਕਤ ਮੰਨ ਲਿਆ ਹੈ, ਇਹ ਮਾਇਆ ਨੂੰ ਹਕੀਕਤ ਮੰਨ ਲਿਆ ਹੈ, ਇਹ ਸੰਸਾਰ ਨੂੰ ਹਕੀਕਤ ਮੰਨ ਲਿਆ ਹੈ, ਇਹ ਪਰਿਵਾਰ ਨੂੰ ਹਕੀਕਤ ਮੰਨ ਲਿਆ। ਹਕੀਕਤ ਮੰਨ ਕੇ ਇਸ ਨਾਲ ਜੁੜ ਗਏ ਹਾਂ, ਤੋ ਪਰਮ ਨਾਲ ਜੁੜ ਗਏ ਹਾਂ। ਜਦੋਂ ਭਰਮ ਟੁੱਟਦਾ ਹੈ, ਅਸਲੀਅਤ ਦਾ ਪਤਾ ਲੱਗਦਾ ਹੈ, ਤੋ ਫਿਰ ਹੁੰਦਾ ਕੀ ਹੈ? ਕਹਿੰਦੇ ਨੇ ਜਬ ਇਸ ਤੇ ਸਭ ਬਿਨਸੇ ਭਰਮਾ, ਸਾਰੀ ਮਾਇਆ ਦੀ ਭਰਮ ਭਟਕਣਾ ਜਦੋਂ ਦੂਰ ਹੋ ਜਾਂਦੀ ਹੈ, ਭੇਦ ਨਾਹੀ ਹੈ ਪਾਰ ਬ੍ਰਹਮ, ਫਿਰ ਇਸ ਦੇ ਵਿਚ ਔਰ ਪਾਰ ਬ੍ਰਹਮ ਦੇ ਵਿਚ ਕੋਈ ਭੇਦ ਨਹੀਂ ਰਹਿ ਜਾਂਦਾ, ਫਿਰ ਤੇ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਜਦ ਤੱਕ ਮਾਇਆ ਦਾ ਪਰਦਾ, ਮਾਇਆ ਦਾ ਭਰਮ ਇਸ ਤੇ ਕਾਇਮ ਹੈ, ਤਦ ਤੱਕ ਇਹ ਪਰਮੇਸ਼ਰ ਤੋਂ ਦੂਰ ਹੈ। ਜਿਸ ਦਿਨ ਮਾਇਆ ਦਾ ਪਰਦਾ ਉੱਠ ਜਾਂਦਾ ਹੈ, ਭਰਮ ਉੱਠ ਜਾਂਦਾ ਹੈ, ਇਹੀ ਪਰਮੇਸ਼ਰ ਰੂਪ ਹੋ ਜਾਂਦਾ ਹੈ। ਫਿਰ ਭੇਦ ਨਹੀਂ ਹੈ ਪਾਰ ਬ੍ਰਹਮ, ਇਸ ਦੇ ਔਰ ਪਾਰ ਬ੍ਰਹਮ ਦੇ ਵਿਚਕਾਰ ਕੋਈ ਭੇਦ, ਕੋਈ ਡਿਸਟੈਂਸ ਰਹਿ ਨਹੀਂ ਜਾਂਦਾ, ਫਿਰ ਫਰਕ ਕੋਈ ਰਹਿ ਹੀ ਨਹੀਂ ਜਾਂਦਾ। ਹਾਂਜੀ,
ਜਬ ਇਨ ਕਿਛ ਕਰ ਮਾਨੇ ਭੇਦਾ, ਤਬ ਤੇ ਦੁੱਖ ਡੰਡ ਔਰ ਖੇਦਾ।
ਜਬ ਇਨ ਕਿਛ ਕਰ ਮਾਨੇ ਭੇਦਾ, ਜਦੋਂ ਦੂਜਿਆਂ ਨਾਲ ਇਸਨੇ ਵਿਤਕਰੇ ਮਨ ਰੱਖੇ ਨੇ, ਭੇਦਾ ਵਿਤਕਰੇ, ਜਬ ਇਨ ਕਿਛ ਕਰ ਮਾਨੇ ਭੇਦਾ, ਦੂਜਿਆਂ ਨਾਲ ਭੇਦ ਵਿਤਕਰੇ, ਭਾਵ ਦੂਸਰਿਆਂ ਨੂੰ ਪਰਮੇਸ਼ਰ ਰੂਪ ਨਹੀਂ ਜਾਣਿਆ, ਦੂਸਰਿਆਂ ਨਾਲ ਵਿਤਕਰੇ ਖੜੇ ਕਰ ਰੱਖੇ ਨੇ, ਜਬ ਇਨ ਕਿਛ ਕਰ ਮਾਨੇ ਭੇਦਾ, ਤਬ ਤੇ ਦੁੱਖ ਡੰਡ ਔਰ ਖੇਦਾ। ਤਬ ਤੇ ਦੁੱਖ, ਤਦੋਂ ਦੁੱਖ ਵੀ ਨੇ, ਡੰਡ ਸਜ਼ਾ ਵੀ ਹੈ, ਔਰ ਖੇਦਾ ਤਕਲੀਫਾਂ ਵੀ ਨੇ, ਫਿਰ ਸਭ ਕੁਛ ਹੀ ਖੜਾ ਹੈ, ਦੁੱਖ ਡੰਡ ਤਕਲੀਫਾਂ ਸਭ ਖੜੋਤੀਆਂ ਨੇ। ਫਿਰ ਸਾਰੀ ਪੜ੍ਹ ਲਓ, ਹੁਣ ਚੌਥੀ ਤੋਂ ਅੱਗੇ ਅੱਠਵੀਂ ਤੱਕ ਪੜ੍ਹ ਲਓ।
ਜਬ ਇਨ ਏਕੋ ਏਕੀ ਬੁਝਿਆ, ਤਬ ਤੇ ਇਸਨੂੰ ਸਭ ਕੁਛ ਸੂਝਿਆ। ਜਬ ਇਹ ਧਾਵੇ ਮਾਇਆ ਅਰਥੀ, ਨੈ ਤ੍ਰਿਪਤਾਵੇ ਨੈ ਚਿੱਤ ਸਲਾਥੀ। ਜਬ ਇਸ ਤੇ ਇਹ ਹੋਇਆ ਜੌਲਾ,
ਹੋਇਓ
ਹੋਇਓ ਚੌਲਾ
ਹਾਂਜੀ
ਪਿੱਛੇ ਲਾਗ ਚਲੀ ਉੱਠ ਕੌਲਾ
ਕੌਲਾ
ਕਰ ਕਿਰਪਾ ਜਿਉ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਚੀ ਕਰੀ ਤੋ ਇਸ ਘਰ ਕੀ ਕੀਮਤ ਭਰੀ ਕਰਨ ਕਰਾਵਨ ਸਭ ਕੁਛ ਇੱਕ ਹੈ ਆਪ ਬੁੱਧ ਵਿਚਾਰ
ਆਪੇ ਬੁੱਧੀ ਵਿਚਾਰ ਵਿਵੇਕ
ਆਪੇ ਬੁੱਧੀ ਵਿਚਾਰ ਵਿਵੇਕੇ
ਵਿਵੇਕ
ਵਿਵੇਕ ਦੂਰ ਨਾ ਨੇੜੇ
ਦੂਰ ਨਾ ਦੂਰ ਨਾ ਨੇੜਾ ਦੂਰ ਨਹੀਂ ਨੇੜੇ ਹੀ ਹੈ ਦੂਰ ਨਾ ਨੇੜੇ ਨਹੀਂ ਕਹਿਣਾ
ਹਾਂਜੀ
ਦੂਰ ਨਾ ਨੇੜੇ ਇਕੱਠਾ ਪੜੋਗੇ ਤੇ ਮਤਲਬ ਹੈ ਨਾ ਦੂਰ ਹੈ ਨਾ ਨੇੜੇ ਹੈ ਆਖਦੇ ਨੇ ਦੂਰ ਨਾ ਦੂਰ ਨਹੀਂ ਹੈ ਨੇੜਾ ਨੇੜੇ ਹੀ ਹੈ ਦੂਰ ਨਾ ਫਿਰ ਵਕਫਾ ਦੇਣਾ ਪੌਜ ਦੇਣਾ ਦੂਰ ਨਾ ਨੇੜਾ ਉਹ ਭਾਈ ਦੂਰ ਨਹੀਂ ਹੈ ਉਹ ਤੇ ਨੇੜੇ ਹੀ ਹੈ ਹਾਂਜੀ
ਸਭ ਕਹਿ ਸੰਗਾ
ਸਭ ਕਹਿ ਸੰਗਾ ਹਾਂਜੀ
ਸੱਚ ਸਲਾਹਣ ਨਾਨਕ ਹਰ ਰੰਗਾ
ਸੱਚ ਸਲਾਹਣ ਨਾਨਕ ਹਰੇ ਰੰਗਾ ਹਾਂਜੀ ਜਬ ਇਨ
ਕਿਛ ਕਰ ਮਾਨੇ ਭੇਦਾ
ਜਬ ਇਨ ਕਿਛ ਕਰ ਮਾਨੇ ਭੇਦਾ ਜਦੋਂ ਤੱਕ ਇਹ ਬੰਦਾ ਦੂਸਰਿਆਂ ਨਾਲ ਵਿਤਕਰੇ ਕਰਦਾ ਹੈ ਤਬ ਤੇ ਦੁੱਖ ਡੰਡ ਅਰ ਖੇਦਾ ਉਦੋਂ ਤਾਈਂ ਇਹ ਸਜ਼ਾ ਭੁਗਤਦਾ ਰਹਿੰਦਾ ਹੈ ਡੰਡ ਭੁਗਤਦਾ ਰਹਿੰਦਾ ਹੈ ਤਕਲੀਫਾਂ ਹੀ ਸਹਿੰਦਾ ਰਹਿੰਦਾ ਖੇਦ ਤਕਲੀਫ ਜਬ ਇਨ ਹਾਂਜੀ ਜਬ ਇਨ ਏਕੋ ਏਕੀ ਬੂਝਿਆ ਏਕੋ ਏਕੀ ਦਾ ਮਤਲਬ ਹੈ ਇੱਕੋ ਹੀ ਇੱਕ ਏਕੋ ਏਕੀ ਇੱਕੋ ਹੀ ਇੱਕ ਤੇ ਇੱਕੋ ਇੱਕ ਕੀ ਪਰਮਾਤਮਾ ਏਕੋ ਏਕੀ ਬੂਝਿਆ ਇੱਕ ਪਰਮਾਤਮਾ ਨੂੰ ਬੁੱਝ ਲਿਆ ਇੱਕ ਪਰਮਾਤਮਾ ਨੂੰ ਸਿਆਣ ਲਿਆ ਜਬ ਇਨ ਏਕੋ ਏਕੀ ਬੂਝਿਆ ਜਦੋਂ ਦੂਸਰਿਆਂ ਵਿੱਚ ਵੀ ਇਸਨੇ ਇੱਕ ਪਰਮਾਤਮਾ ਨੂੰ ਹੀ ਸਿਆਣ ਲਿਆ ਤਬ ਤੇ
ਇਸਨੂੰ
ਸਭ ਕਿਛ ਸੂਝਿਆ ਤਬ ਤੇ ਉਦੋਂ ਤੋਂ ਇਸ ਨੂੰ ਇਸ ਮਨ ਨੂੰ ਸਭ ਕਿਛ ਸੂਝਿਆ ਸਾਰੀ ਜੀਵਨ ਜੁਗਤੀ ਦੀ ਸੋਝੀ ਆ ਗਈ ਸਭ ਕਿਛ ਸੋਝਿਆ ਕੋਈ ਓਲਾ ਨਾ ਰਿਹਾ ਸਭ ਸੰਸਾਰ ਲੀਲਾ ਦੀ ਇਸ ਨੂੰ ਸੋਝੀ ਆ ਗਈ ਜਦੋਂ ਬੰਦੇ ਦੀ ਦ੍ਰਿਸ਼ਟੀ ਖੁੱਲਦੀ ਏ ਤੇ ਸਭਨਾ ਵਿੱਚ ਪਰਮਾਤਮਾ ਵੇਖਣ ਦੀ ਸਮਰੱਥਾ ਆ ਜਾਂਦੀ ਏ ਤੋ ਸਾਰਾ ਇਸ ਸੰਸਾਰ ਦੀ ਲੀਲਾ ਦਾ ਭੇਦ ਉਸ ਤੇ ਖੁੱਲ ਜਾਂਦਾ ਹੈ ਸਭ ਕੁਛ ਜੋ ਅੱਗੇ ਉਸਦੀ ਨਜ਼ਰੀ ਨਹੀਂ ਸੀ ਉਹ ਨਜ਼ਰੀ ਪੈਣ ਲੱਗ ਪੈਂਦਾ ਹੈ ਮਾਲਕ ਦੀ ਲੀਲਾ ਕੀ ਏ ਮਾਲਕ ਦਾ ਅਸਲੀ ਕੌਤਕ ਕੀ ਏ ਇਸ ਪਿੱਛੇ ਭੇਤ ਕੀ ਨੇ ਇਹ ਅਸਲ ਵਿੱਚ ਜ਼ਿੰਦਗੀ ਹੈ ਕੀ ਉਸ ਨੂੰ ਸਮਝ ਆ ਜਾਂਦੀ ਹਾਂਜੀ
ਜਬ ਇਹ ਧਾਵੇ ਮਾਇਆ ਅਰਥੀ
ਜਬ ਇਹ ਧਾਵੇ ਮਾਇਆ ਅਰਥੀ ਅਰਥੀ ਦਾ ਮਤਲਬ ਹੁੰਦਾ ਹੈ ਖਾਤਰ ਜਦੋਂ ਤੱਕ ਇਹ ਦੌੜ ਭੱਜ ਕਰ ਰਿਹਾ ਹੈ ਮਾਇਆ ਖਾਤਰ ਜਬ ਇਹ ਧਾਵੈ ਧਾਵੈ ਦੌੜਨਾ ਰਸ਼ ਕਰਨਾ ਕਾਹਦੇ ਲਈ ਮਾਇਆ ਅਰਥੀ ਮਾਇਆ ਦੇ ਲਈ ਦੌਲਤ ਦੇ ਲਈ ਨਹਿ ਤ੍ਰਿਪਤਾਵੈ ਨਹਿ ਤਿਸ ਲਾਥੀ ਕਹਿੰਦੇ ਨੇ ਦੌਲਤ ਇਕੱਠੀ ਹੁੰਦੀ ਰਹਿੰਦੀ ਹੈ ਪਰ ਨਹਿ ਤ੍ਰਿਪਤਾਵੈ ਰਜਦਾ ਨਹੀਂ ਨਹਿ ਤਿਸ ਲਾਥੀ ਕਦੇ ਤ੍ਰਿਸ਼ਨਾ ਬੁਝਦੀ ਨਹੀਂ ਤਿਸ ਕਹਿੰਦੇ ਨੇ ਪਿਆਸ ਨੂੰ ਤਿਸ ਕਹਿੰਦੇ ਨੇ ਪਿਆਸ ਨੂੰ ਤ੍ਰਿਸ਼ਨਾ ਨੂੰ ਪਿਆਸ ਪਿਆਸ ਮਾਇਆ ਦੀ ਬੁਝਦੀ ਨਹੀਂ ਤਿਸ ਦਾ ਮਤਲਬ ਹੁੰਦਾ ਹੈ ਪਿਆਸ ਮਾਇਆ ਦੀ ਪਿਆਸ ਕਦੇ ਬੁਝਦੀ ਨਹੀਂ ਤ੍ਰੇ ਬੁਝਦੀ ਨਹੀਂ ਜਬ ਇਹ ਤਾਵੇ ਮਾਇਆ ਅਰਥੀ ਨਹਿ ਤ੍ਰਿਪਤਾਵੇ ਕਦੇ ਰੱਜ ਆਉਂਦਾ ਹੀ ਨਹੀਂ ਭਾਵਾਂ ਇਕੱਠੀ ਹੁੰਦੀ ਰਹੇ ਰੱਜ ਆਉਂਦਾ ਨਹੀਂ ਨਹਿ ਤਿਸ ਲਾਥੀ ਕਦੇ ਤ੍ਰੇ ਮਿਟਦੀ ਨਹੀਂ
ਜਬ ਇਸ ਤੇ ਇਹ ਹੋਇਓ ਜੌਲਾ ਪਿੱਛੇ ਲਾਗ ਚਲੀ ਉੱਠ ਕੌਲਾ
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 ਕੌਲਾ ਦੇਵੀ ਮਾਇਆ ਦਾ ਨਾਂ ਦਿੱਤਾ ਹੈ ਭਗਤਾਂ ਨੇ ਮਾਇਆ ਨੂੰ ਨਾਮ ਦੇ ਦਿੱਤਾ ਹੈ ਕੌਲਾ ਦੇਵੀ तो कौला है, कौला नहीं कहना, कौला कौला ते हुंदा है जिदे विच कुछ अन्न पानी पा के खाई दा। कौला कमला देवी, कौला देवी ए भगतां ने ना दिता है माया नूं। तो कहिंदे ने जब इस ते ए होए जौला, जौला कहिंदे ने वखरा, जदों ए माया तो वखरा हो जांदा है, जदों ए माया तो दूरी बना लैंदा है, डिस्टेंस बना लैंदा है, ओही बंदा जड़ा कदे माया दे पिछे दौड़ रहा सी और माया नाल रजदा नहीं सी, ओही बंदा हुण जे किते माया नालों दूरी बना लवे ना ते फिर पीछे लाग तरी तुरी उठ कौला, फिर माया उसदे पिछे दौड़दी है। अगे ओ माया दे पिछे दौड़दा सी ते माया हथ नहीं सी आ रही, रजदा नहीं सी, ते जदों ए दूरी बना लैंदा फिर माया इस पिछे दौड़दी है, भाव माया दा काटा नहीं रहिंदा, फिर किसे चीज दी थोड़ नहीं रहिंदी। जदों ए मन माया तो रहत हो जांदा है, प्रभु सारियां बरकतां देंदा है, सब बरकतां हथ विच आ जांदियां ने, किसे चीज दी कमी नहीं रहिंदी, सब कुछ मगर दौड़दा है, संसार मगर दौड़दा है, सारी दुनिया पिछे लगती है, किसे चीज दी कमी रहिंदी कोई नहीं। तो कहिंदे ने अजीब गल है, जदों ते दौड़ रहा सी माया दे पिछे तदों ए सखना सखना रहिंदा सी, खाली खाली रहिंदा सी, प्यास इसकी कदे बुझदी नहीं सी, रजदा कदे है नहीं सी, पर अजीब गल है जदों ए दूरी बना लैंदा है माया तो फिर माया इस दे पिछे दौड़दी है, हुणे तकण नूं तैयार नहीं है, इसकी दृष्टि बदल गई है, इसकी निगाह बदल गई है, हुण इसने दूरी बना ली है, हुण माया इसके पिछे फिरदी है, मन बदल गया, परत गया, हुण उस पासे जांदा कोई नहीं। भाव की भगत दीआं लोड़ां सदा पूरियां रहिंदियां, जदों माया तो दूरी भी कर लैंदा है, किसी चीज का काट नहीं रहिंदा, भगत कदे दुखी नहीं हुंदे, सब लोड़ां उन्हां दीआं पूरियां हुंदियां ने, दाता पूरा करन वाला हुंदा है, लेकिन फिर उस नाल उन्हां नूं उस पासे ख्याल भी नहीं रहिंदा, फिर ते माया पिछे लग तुरदी है, संसार पिछे लग तुरदा है, सारी दुनिया की दौलत पिछे हुंदी है उन्हां दे। हां जी, माया एक सिर्फ पैसा नहीं है, एक सिर्फ दौलत नहीं है, माया दे विच, माया दे बहुत वड्डी चीज है, कुछ माया दी असल डेफिनेशन लाओगे तो प्रभु तो बिना जो कुछ दिस रहा है वो माया ही है, सारा संसार ही माया है। बाबा माया रचना तो ये तोखे दी जो रचना है ये सब माया है, ये सुपनंतर संसार माया है। बाबा माया रचना तो तोखे दी ने तोखा नू, ये संसार दी रचना ये सारा एक तोखा है और यही माया है। किसे नाल प्यार पालो, परिवार नाल पालो, दोस्तां मित्रां नाल पालो, पैसे नाल पालो, माल मिलकत नाल पालो, जे ए दूरी कर रहा है परमेश्वर तो ए माया बन गई है। और माया बार नहीं हुंदी, माया ते मन दी हालत ए, जदों सब कासे विच रहिंदा होया मन उस विच खुब्या नहीं है तो मन ने तो दूरी बना ली है। ए नहीं है कि तुसी माया वर्तनी कोई नहीं, रोटी खानी है, कपड़ा पहनना है, दूसरे वांगू जीना है, माया मन दी रंगत हुंदी है, माया मन विच हुंदी है, माया नोटा विच नहीं हुंदी, माया सिक्कियां विच नहीं हुंदी, इन्हां बिचारे ने की बिगाड़िया। जदों मन बदल जांदा है, मन विकारी है, मन ने होश गवा दिती है उस सिक्के विच, तो सिक्का माया हो गया है, ओ नोट माया उस दिन बन जांदे ने जिस दिन होश उस विच गवाच जांदी है। जे ओ तुहाडी वर्तन है, सिक्का तुहाडी वर्तन है, नोट तुहाडे वर्तन ने, लेकिन होश तुहाडी प्रभु विच है ते किवें माया है, फिर ओ माया नहीं। कोई ऑर्गन नहीं हुंदा, मन कोई ऑर्गन नहीं, मन ते विचार है, ओही तुहाडी आत्मक विचार जो अंदर चल रही है, जो तुहानू गाइड कर रही है, तुहाडी जिंदगी नू गाइड कर रही है, उसे नू मन कहिंदे आ। तुहाडी विचार, तुहाडे संस्कारां दा संग्रह जो तुहानू गाइड कर रहा है, ਜੋ ਤੁਹਾਨੂੰ ਤੁਹਾਡੀ ਜ਼ਿੰਦਗੀ ਵਿਚ ਲਿਜਾ ਰਿਹਾ ਹੈ ਗਾਈਡ ਕਰਕੇ, ਉਹੀ ਮਨ ਹੈ। ਮਨ ਕੋਈ ਔਰਗਨ ਤੇ ਨਹੀਂ ਹੁੰਦਾ, ਦਿਲ ਨੂੰ ਮਨ ਨਹੀਂ ਆਖਦੇ, ਉਹ ਤੇ ਹਾਰਟ ਇੱਕ ਪੰਪ ਹੈ। ਜਿਸ ਤਰ੍ਹਾਂ ਦੂਜੇ ਬਾਡੀ ਔਰਗਨਸ ਨੇ, ਉਸ ਤਰ੍ਹਾਂ ਉਹ ਇੱਕ ਬਾਡੀ ਔਰਗਨ ਹੈ। ਅੱਜ ਕੱਲ੍ਹ ਤੇ ਲੋਹੇ ਤੇ ਪੈ ਜਾਂਦੇ ਨੇ, ਸਪੇਅਰ ਪਾਰਟ ਲੱਗਣ ਲੱਗ ਪਏ ਨੇ। ਉਹ ਤੇ ਕੋਈ ਹੁਣ ਬਾਹਰੋਂ ਥੋੜੋ ਆ ਜਾਣਾ, ਮਨ ਅੰਦਰ ਭਾਵ ਕੀ ਹੈ, ਮਨ ਤੇ ਵਿਚਾਰ ਹੀ ਨੇ ਨਾ। ਵਿਚਾਰ ਤੁਹਾਡੇ ਉਹ ਜੋ ਤੁਹਾਡੀ ਜ਼ਿੰਦਗੀ ਨੂੰ ਤੋਰ ਰਹੇ ਨੇ। ਔਰ ਇਸ ਨੂੰ ਬ੍ਰੇਨ ਵੀ ਨਾ ਆਖਣਾ, ਕਿਉਂਕਿ ਬ੍ਰੇਨ ਵੀ ਇੱਕ ਆਲਾ ਹੀ ਹੈ। ਵਿਚਾਰ ਉੱਠਦੇ ਕਿੱਥੋਂ ਨੇ? ਵਿਚਾਰ ਉੱਠਦੇ ਨੇ ਸੰਸਕਾਰਾਂ ਤੋਂ। ਜੋ ਸੰਸਕਾਰ ਹਿੱਸਾ ਤੁਹਾਡੀ ਆਤਮਾ ਦਾ, ਉਹ ਜੋ ਸਭ ਕੁਝ ਅਦ੍ਰਿਸ਼ਟ ਰੂਪ ਵਿੱਚ ਰਿਕਾਰਡ ਹੋ ਜਾਂਦਾ ਤੁਹਾਡੀ ਆਤਮਾ ਤੇ, ਉਹੀ ਹੈ ਮਨ। ਆ ਜਿਵੇਂ ਸਾਊਂਡ ਰਿਕਾਰਡ ਹੋ ਜਾਂਦਾ ਟੇਪ ਤੇ ਦਿਸਦਾ ਕੋਈ ਨਹੀਂ, ਇਵੇਂ ਸੰਸਕਾਰ ਰਿਕਾਰਡ ਹੋ ਗਏ ਨੇ ਤੁਹਾਡੀ ਆਤਮਾ ਤੇ, ਦਿਸਦੇ ਕੋਈ ਨਹੀਂ। ਉਹੀ ਤੁਹਾਡਾ ਮਨ ਹੈ, ਉਹੀ ਤੁਹਾਨੂੰ ਗਾਈਡ ਕਰ ਰਹੇ ਨੇ। ਆਤਮਾ ਸੂਖਮ ਚੀਜ਼ ਹੈ, ਜੜ ਚੀਜ਼ ਨਹੀਂ। ਇਹੀ ਤੇ ਵੱਡੀ ਭੁੱਲ ਹੈ। ਬੰਦਾ ਜੋ ਕੁਛ ਜੜ ਚੀਜ਼ ਹੈ ਉਸਨੂੰ ਮੰਨਦਾ ਹੈ, ਸੂਖਮ ਮੰਨਣ ਲਈ ਤਿਆਰ ਨਹੀਂ ਹੈ, ਕਿਉਂਕਿ ਦਿਸਦੀ ਨਹੀਂ ਹੈ। ਮਹਿਸੂਸ ਤੇ ਹੁੰਦੀ ਹੈ, ਕਈ ਵਾਰੀ ਵੇਖੀਦਾ ਮਨ ਅੰਦਰੋਂ ਲਾਣਤਾ ਪਾ ਰਿਹਾ ਹੈ, ਮਹਿਸੂਸ ਕਰ ਰਹੇ ਕਿ ਅੰਦਰੋਂ ਚਪੇੜਾਂ ਵੱਜ ਰਹੀਆਂ, ਮਹਿਸੂਸ ਤੇ ਕਰੀਦਾ ਹੈ। ਗਰਮੀ ਦੇਖੀ ਦੀ ਨਹੀਂ, ਮਹਿਸੂਸ ਕਰੀ ਦੀ ਹੈ। ਸਰਦੀ ਵੇਖੀ ਦੀ ਨਹੀਂ, ਮਹਿਸੂਸ ਕਰੀ ਦੀ ਹੈ। ਬਹੁਤ ਕੁਛ ਹੈ ਜੋ ਸੰਸਾਰ ਵਿੱਚ ਵੇਖਿਆ ਨਹੀਂ ਜਾਂਦਾ, ਮਹਿਸੂਸ ਕਰੀਦਾ ਹੈ। ਪਿਆਰ ਹੈ, ਕਿਸੇ ਤੋਂ ਮਿਲ ਰਿਹਾ ਹੈ, ਵਿਖਦਾ ਨਹੀਂ ਹੈ, ਨਜ਼ਰੀ ਆਉਂਦਾ ਪਿਆਰ ਨਹੀਂ, ਮਹਿਸੂਸ ਕਰੀਦਾ ਹੈ। ਬਹੁਤ ਕੁਛ ਹੈ ਸੂਖਮ ਜਗਤ, ਫਰਕ ਹੀ ਇਹੀ ਹੈ। ਸੰਸਾਰੀ ਬੰਦਾ ਜੜ ਵੇਖ ਰਿਹਾ ਹੈ, ਜੜ ਨਾਲ ਜੁੜਿਆ ਹੈ। ਭਗਤ ਬੰਦਾ ਸੂਖਮ ਦੁਨੀਆਂ ਚ ਪਹੁੰਚ ਜਾਂਦਾ ਹੈ, ਹੱਦ ਟੁੱਟ ਜਾਂਦੀ ਹੈ, ਉਹ ਜੜ ਨੂੰ ਛੱਡ ਕੇ ਸੂਖਮ ਜਗਤ ਵਿੱਚ ਜੀਣਾ ਸਿੱਖ ਜਾਂਦਾ ਹੈ।
ਕਰ ਕਿਰਪਾ ਜਿਉ ਸਤਿਗੁਰ ਮਿਲਿਓ, ਮਨ ਮੰਦਰ ਮੈਂ ਦੀਪ ਪਜਲਿਓ।
ਕਰ ਕਿਰਪਾ ਜਉ ਸਤਿਗੁਰ ਮਿਲਿਓ, ਜਉ ਤੋਂ ਭਾਵ ਜਦੋਂ, ਗੁਰੂ ਕਰਦਾ ਹੈ ਕਿਰਪਾ ਤੇ ਜਦੋਂ ਮਿਲ ਜਾਂਦਾ ਹੈ ਨਾ, ਗੁਰੂ ਪਰਮਾਤਮਾ ਕਰਦਾ ਹੈ ਕਿਰਪਾ। ਕਰ ਕਿਰਪਾ ਜਦੋਂ ਪਰਮਾਤਮਾ ਕਰਦਾ ਹੈ ਕਿਰਪਾ ਤੇ ਸਤਿਗੁਰੂ ਮਿਲਿਓ, ਗੁਰੂ ਮਿਲ ਪੈਂਦਾ ਹੈ, ਤਾਂ ਫਿਰ ਹੁੰਦਾ ਕੀ ਇਹ, ਮਨ ਮੰਦਰ ਮੈਂ ਦੀਪਕ ਜਲਿਓ। ਅਨੇਕ ਵਾਰ ਮੈਂ ਆਖਿਆ ਕਰਦਾ, ਮੰਦਰ ਬਾਹਰ ਨਹੀਂ ਹੁੰਦੇ, ਹੋ ਨਹੀਂ ਸਕਦੇ। ਮੰਦਰ ਕਿਤੇ ਪੱਤਰਾਂ ਇੱਟਾਂ ਦੇ ਨਹੀਂ ਹੁੰਦੇ। ਮੰਦਰ ਗੁਰਦੁਆਰੇ ਮਸਜਿਦਾਂ ਤੇ ਅੰਦਰ ਹੀ ਹੈ, ਬਾਹਰਲੇ ਇੱਟਾਂ ਪੱਥਰਾਂ ਦੇ ਮੰਦਰ ਦੇ ਪ੍ਰਤੀਕ ਨੇ ਕਿ ਅੰਦਰ ਵੀ ਇੱਕ ਮੰਦਰ ਹੈ, ਉਹੀ ਵੱਡਾ ਮੰਦਰ ਹੈ। ਕਿਉਂਕਿ ਮੰਦਰ ਕਿਸ ਨੂੰ ਆਖੀਦਾ ਹੈ? ਮੰਦਰ ਉਹ ਜਿੱਥੇ ਪਰਮਾਤਮਾ ਦਾ ਵਾਸਾ ਹੈ। ਤੇ ਸਤਿਗੁਰੂ ਤੇ ਆਖਦੇ ਨੇ, ਘੱਟ ਘੱਟ ਮੈਂ ਹਰਜੂ ਬਸਦਾ ਹੈ। ਜੇ ਸਰੀਰ ਦੇ ਅੰਦਰ ਹੀ ਹਰਜੂ ਬਸ ਰਿਹਾ, ਹਰੀ ਜੀ ਵਸ ਰਹੇ ਨੇ, ਤਾਂ ਮੰਦਰ ਤੋਂ ਅੰਦਰ ਹੀ ਹੈ। ਜਿਸ ਦਿਨ ਪ੍ਰਭੂ ਦਾ ਪ੍ਰਕਾਸ਼ ਕਿਸੇ ਨੂੰ ਹੋਇਆ, ਅੰਦਰ ਹੀ ਹੋਇਆ। ਇਸ ਕਰਕੇ ਮੰਦਰ ਅੰਦਰ ਹੈ, ਮੰਦਰ ਬਾਹਰ ਨਹੀਂ। ਬਾਹਰਲੇ ਮੰਦਰ ਤੇ ਇੱਕ ਪ੍ਰਤੀਕ ਨੇ, ਇੱਕ ਨਿਸ਼ਾਨੀਆਂ ਨੇ ਕਿ ਅੰਦਰਲੇ ਮਨ ਨੂੰ ਜਾ। ਸਤਿਗੁਰੂ ਵੀ ਬਾਰ ਬਾਰ ਆਖਦੇ ਨੇ, ਸੁਰਤ ਨੂੰ ਅੰਦਰ ਲੈ ਜਾਓ, ਬਾਹਰ ਤੋੜ ਕੇ ਮਨ ਅੰਦਰ ਟਿਕੇ, ਸੁਰਤ ਅੰਦਰ ਜਾਵੇ, ਕਿਉਂਕਿ ਅੰਦਰਲੇ ਮੰਦਰ ਦੀ ਪਛਾਣ ਆਵੇ, ਉੱਥੇ ਕਿਸੇ ਨਾਲ ਮੁਲਾਕਾਤ ਹੋਵੇ, ਉੱਥੇ ਕਿਸੇ ਦੀ ਸੋਝੀ ਆਵੇ। ਔਰ 1346 ਪੰਨਾ ਹਰੀ ਮੰਦਰ ਸਮਝਾਇਆ, ਹਰੀ ਦਾ ਮੰਦਰ ਹੈ ਕਿ ਸਾਰਾ ਸ਼ਬਦ ਸਾਫ ਪ੍ਰਤੱਖ ਅੱਖਰਾਂ ਚ ਉੱਥੇ ਲਿਖਿਆ, ਹਰੀ ਮੰਦਰ ਇਹੋ ਸਰੀਰ ਹੈ। ਨੋਟ ਕਰ ਲਓ ਪੰਨਾ, ਘਰ ਜਾ ਕੇ ਦੇਖਣਾ, ਪੰਨਾ 1346। ਪੂਰਾ ਇੱਕ ਸ਼ਬਦ ਹੈ ਔਰ ਸਾਰੇ ਸ਼ਬਦ ਵਿੱਚ ਦੱਸਿਆ ਕਿ ਮੰਦਰ ਹੁੰਦਾ ਕੀ, ਅਸਲੀ ਮੰਦਰ ਹੈ ਕੀ। ਮੰਦਰ ਬੰਦੇ ਦੇ ਅੰਦਰ ਹੈ, ਮੰਦਰ ਬਾਹਰ ਨਹੀਂ ਹੁੰਦੇ, ਹੋ ਨਹੀਂ ਸਕਦੇ।
ਮਨ ਮੰਦਰ ਮੈਂ ਦੀਪਕ ਜਲਿਓ, जीत हार की सोची करे।
मन मंदिर में दीपक जल्यो, दीपक की है उजाला, दीवा जल जाना। जिस दिन मन मंदिर विच दीवा जल जांदा है, पाव जिस दिन मन मंदिर विच उजाला हो जांदा है, ते उजाला की है, हो जा उजाला हो जाना है। ओ है उजाला, ज्ञान दा उजाला, सोझी वाला उजाला। जिस दिन अंदर सूक्ष्म दी सोझी हुंदी है, जड़ नू छड़दी है, आत्मा सूक्ष्म वल जांदी है। जदों सुरत बंदे दी सूक्ष्म वल जांदी है, तो कहिंदे ने ओ तो ज्ञान दा जो चानना हुंदा है, जो ज्ञान, और मैं आखदा ज्ञान ते गुरु दे शब्द विच ही इत्थों ही पैदा हुंदा है। गुर बिन ज्ञान ना होए, गुरु तो बिना वो अंदरला ज्ञान हो नहीं सकता। गुरु दी सोजी तो बिना वो ज्ञान पा नहीं कोई सकता। तो जो अंदरला उजाला है सूक्ष्म जगत दा, जिस दिन वो उजाला हुंदा है, मन मंदिर में दीपक जल्यो, जिस दिन उस सूक्ष्म जगत दा पता लगदा है, वो चानना हुंदा है अंदर, ते जड़ संसार नू छड़ के, उसका मोह छड़ के बंदा उस सूक्ष्म वड़े आकाश वल जांदा है। तो कहिंदे ने फिर हुंदा की है, जीत हार की सोझी परी। जीत हार की है, जीवन बाजी जीती है कि हारी है, इसका पता लग जांदा है। जितना की है, हारना की है, जिंदगी दी बाजी कोई जित गया कोई हार गया, एक किसनू आख देने इसकी समझ पै जाती। सफल जीवन की है, असफल जीवन की है, इसका पता चल जाता है। ज्ञानवान मनुख को पता चल जाता है कि प्रवान होना की है, ते तकिया जाना की है, दरगाह चो पता लग जाता है। सफल जीवन की है, असफल की है, जीवन बाजी जीत गए हैं की है, हार गए हैं की है, ये पता लग जा। गुरु दा ज्ञान ओ समझ बख्श देंदा है कि सफल जीवन किसनू आखीदा है, असफल जीवन की है।
तो